ਆਸਾ ਮਹੱਲਾ ਪੰਜਵਾਂ ਦੋ ਪਦੇ। ਆਸਾ ਰਾਗ ਦੇ ਦੋ ਪਦਿਆਂ ਵਾਲਾ ਇਹ ਦੋ ਪੌੜੀਆਂ ਵਾਲਾ ਸ਼ਬਦ ਉਚਾਰਨ ਕਰਦੇ ਪੰਜਵੇਂ ਪਾਤਸ਼ਾਹ ਜੀ। ਲੋਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਧ ਮੁਕਰਾਨੀ। ਕਹਿੰਦੇ ਜਿੰਨੇ ਵੀ ਇਹ ਕਰਮ ਜੀਵ ਛੁਪ ਛੁਪ ਕੇ ਕਮਾਉਂਦਾ ਚੋਰੀ ਚੋਰੀ, ਪਰਮੇਸ਼ਰ ਤਾਂ ਦੇਖਦਾ ਹੀ ਹੁੰਦਾ ਕਿਉਂਕਿ ਸਰਬ ਵਿਆਪਕ ਹੈ। ਕਹਿੰਦੇ ਇਹ ਪਰਮੇਸ਼ਰ ਤੁਸੀਂ ਆਪ ਹੀ ਦੇਖਣਾ ਕੀਤੇ ਨੇ, ਪਰ ਇਹ ਮੂਰਖ ਮੁਗਧ ਜਿਹੜਾ ਜੀਵ ਮੁਕਰਾਨੀ ਮੁਕਰ ਜਾਂਦਾ, ਨਾ ਜੀ ਮੈਂ ਤਾਂ ਕੁਛ ਨਹੀਂ ਕੀਤਾ, ਫਿਰ ਸਾਰੀ ਫਿਲਮ ਦਿਖਾ ਦਿੰਦੇ ਨੇ ਆਹ ਦੇਖਦਾ ਇਹ ਤੂੰ ਹੀ ਆ ਕਿ ਹੋਰ ਹੈ ਕੋਈ। ਇਸ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਮੁਕਰਦਾ ਪਹਿਲਾਂ ਤਾਂ ਗੁਨਾਹ ਇੱਕ ਕਰਤਾ, ਮੁਕਰਿਆ ਜਿਹੜਾ ਦੂਜਾ ਗੁਨਾਹ ਕਰਤਾ। ਚੱਲ ਪਹਿਲੇ ਗੁਨਾਹ ਤੇ ਤੂੰ ਕਹਿੰਦਾ ਮਾਫ ਕਰ ਦਿਓ ਜੀ ਗਲਤੀ ਹੋ ਗਈ ਜੀਵ ਆ, ਫਿਰ ਤਾਂ ਬਖਸ਼ ਵੀ ਲੈਂਦੇ, ਗਲਤੀ ਵੀ ਕਰਦਾ ਫਿਰ ਮੁਕਰ ਵੀ ਜਾਂਦਾ, ਇਹ 10 ਗੁਣਾ ਗੁਨਾਹ ਹੋਰ ਵੱਧ ਜਾਂਦਾ। ਆਪ ਕਮਾਨੇ ਕੌਲੇ ਬਾਂਧੇ ਫਿਰ ਪਾਛੈ ਪਛਤਾਨੀ। ਇਹਦੇ ਆਪਣੇ ਕਮਾਏ ਹੋਏ ਕਰਮਾਂ ਦੇ ਅਨੁਸਾਰ ਇਹ ਜੀਵ ਨੂੰ ਲੈ ਕੇ ਆਪ ਨੇ ਬਾਂਧੇ ਪਾਪ ਬੰਨ੍ਹ ਦਿੱਤਾ, ਫਿਰ ਇਹ ਜੀਵ ਪਿੱਛੇ ਪਛਚਾਤਾਪ ਕਰਦਾ। ਕੀਤਾ ਹੋਇਆ ਕਰਮ ਜਦੋਂ ਪਹਿਲਾਂ ਨਹੀਂ ਕਰਦੇ ਉਦੋਂ ਤਾਂ ਨਹੀਂ ਕੁਛ ਹੁੰਦਾ, ਪਰ ਜਦੋਂ ਗਲਤੀ ਹੋ ਜਾਂਦੀ ਫਿਰ ਬੰਨਿਆ ਜਾਂਦਾ। ਕਹਿੰਦੇ ਹੁਣ ਆ ਜਾ ਬਈ ਗਲਤੀ ਕਰ ਲਈ ਹੁਣ ਤੂੰ। ਪ੍ਰਭ ਮੇਰੇ ਸਭ ਵੇਦੇ ਆਗੈ ਜਾਣੀ। ਕਹਿੰਦੇ ਭਾਈ ਜੀਵ ਮੇਰੇ ਵਾਹਿਗੁਰੂ ਨੇ ਸਭ ਵਿਧੀਆਂ ਅੱਗੇ ਜਾਣੀਆਂ ਹੋਈਆਂ, ਕਿਹੜੀ ਗੱਲ ਭੁੱਲੀ ਹੋਈ ਹੈ, ਮੁੱਕਰੀ ਨਾ ਉੱਥੇ। ਕਿਉਂਕਿ ਜਿਸ ਵੇਲੇ ਤੂੰ ਸੰਕਲਪ ਕਰਦਾ ਚਾਹੇ ਬੁਰਾ ਜਾਂ ਭਲਾ, ਉਹ ਤਾਂ ਅੰਤਰਜਾਮੀ ਆ, ਉੱਥੇ ਪਹਿਲਾਂ ਹੀ ਰਿਪੋਰਟ ਪਹੁੰਚ ਜਾਂਦੀ ਆ ਮਾੜਾ ਸੋਚਦਾ ਚੰਗਾ ਸੋਚਦਾ। ਸਤਿਗੁਰੂ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਭਰਮ ਕੇ ਮੂਸੇ ਤੂੰ ਰਾਖਤ ਪਰਦਾ, ਪਾਛੈ ਜੀ ਕੀ ਮਾਨੀ ਰਹਾਓ। ਕਹਿੰਦੇ ਭਰਮ ਦੇ ਲੁੱਟੇ ਹੋਏ ਪੁਰਖਾ, ਤੂੰ ਉਸ ਵਾਹਿਗੁਰੂ ਕੋਲੋਂ ਪਰਦਾ ਰੱਖਦਾ, ਤਾਂ ਮਰਨ ਪਿੱਛੋਂ ਜੀਵ ਦੀ ਕੀ ਗੱਲ ਮੰਨੀ ਜਾਏਗੀ, ਭਾਵ ਤੇਰੀ ਫਿਰ ਬਾਅਦ ਚ ਨਹੀਂ ਕੋਈ ਗੱਲ ਮੰਨੀ ਜਾਣੀ। ਪਰਦੇ ਰੱਖਦਾ ਹੈ, ਕਿਹੜਾ ਕਿਸੇ ਨੂੰ ਪਤਾ ਲੱਗਿਆ ਜੋ ਸਰੀਰ ਛੱਡਿਆ ਤੇ ਧਰਮ ਰਾਜੇ ਕੋਲ ਜਾ ਖੜਦਾ। ਧਰਮ ਰਾਜਾ ਕਹਿੰਦਾ ਗਲਤੀ ਕੀਤੀ ਸੀ, ਅੰਮ੍ਰਿਤ ਨਹੀਂ ਛਕਿਆ, ਫਿਰ ਕਿਰਾਇਤ ਕਰਕੇ ਆ ਗਿਆ ਜਾਂ ਤੈਨੂੰ ਹੋਰ ਦਿੱਤੇ ਥੋੜੇ ਦਿਨ ਜਾ ਕੇ ਅੰਮ੍ਰਿਤ ਛਕ, ਫਿਰ ਪਤਾ ਲੱਗਦਾ ਵੀ ਇਹ ਤਾਂ ਸਾਰਾ ਕੁਝ ਦੇਖੀ ਜਾਂਦੇ, ਇਹਨਾਂ ਨੂੰ ਤਾਂ ਪਤਾ। ਵਿਸ਼ਰਾਮ ਦੇ ਕੇ ਕਹਿੰਦੇ ਨੇ ਜਿੱਤ ਜਿੱਤ ਲਾਏ ਤਿੱਤ ਲਾਗੇ ਕਿਆ ਕਿਉਂ ਕਰੈ ਪਰਾਨੀ। ਵਾਹਿਗੁਰੂ ਜੀ ਜਿੱਥੇ ਜਿੱਥੇ ਇਹ ਜੀਵ ਤੁਸੀਂ ਲਾਏ ਨੇ ਬ੍ਰਹਮ ਅਵਸਥਾ, ਹੁਣ ਕਹਿੰਦੇ ਇਹਨਾਂ ਦੀ ਕਿਹੜਾ ਵੱਸ ਆ, ਉਸੇ ਉਸੇ ਪਾਸੇ ਲੱਗ ਰਹੇ ਨੇ ਇਹ ਪ੍ਰਾਣਧਾਰੀ ਜੀਵ, ਆਪਣੇ ਆਪ ਕੁਝ ਨਹੀਂ ਕਰ ਸਕਦੇ। ਕਹਿੰਦੇ ਇਹਦਾ ਰਸਤਾ ਕੱਢ ਦਿਓ ਕੋਈ, ਬਖਸ਼ ਲਓ ਇਹਨਾਂ ਨੂੰ ਵੀ, ਇਹ ਤਾਂ ਝੂਠ ਬੋਲਦੇ ਨੇ ਨਾਲੇ ਗਲਤੀ ਵੀ ਕਰਦੇ ਨੇ। ਕਹਿੰਦੇ ਇਹ ਆਉਂ ਬੇਨਤੀ ਕਰਨ ਜੀ ਇਹਨਾਂ ਨੇ ਬਖਸ਼ਾਉਣਾ। ਬਖਸ਼ ਲੈ ਹੋ ਪਾਰ ਬ੍ਰਹਮ ਸਵਾਮੀ ਨਾਨਕ ਸਤਿਗੁਰਬਾਨੀ। ਇਹ ਪਾਰ ਬ੍ਰਹਮ ਸਵਾਮੀ ਜੀਵ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਓ, ਮੈਂ ਤਾਂ ਸਦਾ ਹੀ ਆਪ ਜੀ ਤੋਂ ਬਲਿਹਾਰ ਜਾਂਦਾ, ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ। ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਕਹਿੰਦੇ ਤੂੰ ਸੇਵਕ ਬਣ ਜਾ, ਬਖਸ਼ਾ ਲੈ ਆਪਣੇ ਆਪ ਨੂੰ, ਫਿਰ ਦੇਖੋ ਪਰਮੇਸ਼ੁਰ ਆਪਣੇ ਦਾਸ ਦੀ ਪਤ ਇੱਜ਼ਤ ਆਪ ਹੀ ਰੱਖਦਾ ਤੇ ਆਪ ਹੀ ਸੇਵਕ ਕੋਲੋਂ ਸਾਰੇ ਉਹਦੇ ਕੰਮ ਵੀ ਕਰੀ ਜਾਂਦਾ, ਨਾਮ ਵੀ ਜਪਾਉਂਦਾ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਜਿੱਥੇ ਜਿੱਥੇ ਕੋਈ ਸੇਵਕ ਦਾ ਕੰਮ ਆ ਬਣੇ, ਸੇਵਕ ਦੀ ਕਿਰਤ ਕਰਨੀ ਆ ਬਣੇ, ਉੱਥੇ ਉੱਥੇ ਪਰਮੇਸ਼ੁਰ ਆਪ ਹੀ ਉੱਠ ਕੇ ਚਲੇ ਜਾਂਦਾ। ਜਿਵੇਂ ਨਰਸੀ ਭਗਤ ਦੇ ਵਿਆਹ ਦਾ ਕੰਮ ਬਣਿਆ ਤਾਂ ਭਗਵਾਨ ਨੇ ਆਪ ਨਰਸੀ ਭਗਤ ਹੋ ਕੇ ਲਕਸ਼ਮੀ ਨੂੰ ਨਰਸਾਣੀ ਬਣਾ ਕੇ ਵਿਆਹ ਦਾ ਕੰਮ ਭੁਗਤਾਇਆ, ਨਰਸੀ ਦਾ ਕਾਰਜ ਕੀਤਾ ਜਿਹੜਾ ਹੁੰਡੀ ਤਾਰੀ ਸੀ। ਸੋ ਇਸ ਕਰਕੇ ਸ਼ਾਵਲ ਸ਼ਾਹ ਨੇ ਅਤੇ ਜਿਸ ਵੇਲੇ ਧੰਨੇ ਭਗਤ ਦੇ ਹਲ ਵਾਹੁਣ ਦੀ ਕਿਰਤ ਪਈ ਤਾਂ ਭਗਵਾਨ ਨੇ ਆਪ ਜਾ ਕੇ ਹਲ ਵਾਹੇ, ਧੰਨਾ ਭਗਤ ਮੰਜੇ ਉੱਤੇ ਬੈਠਾ ਰਿਹਾ। ਜਿਸ ਵੇਲੇ ਨਾਮਦੇਵ ਦੀ ਛਪਰੀ ਬਣਾਉਣੀ ਸੀ ਕਿਰਤ ਪਈ ਤਾਂ ਪਰਮੇਸ਼ੁਰ ਨੇ ਆਪ ਬਾਹਰ ਜਾ ਕੇ ਸਰਕੜਾ ਵੱਢ ਕੇ ਲਿਆਂਦਾ ਤੇ ਨਾਲੋ ਨਾਲ ਹੀ ਛੰਦ ਬਣਾ ਦਿੱਤੀ ਸੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਗਤਾਂ ਦੇ ਕਾਰਜ ਆਪ ਸਵਾਰਦੇ ਨੇ। ਸੇਵਕ ਕਹੋ ਨਿਕਟੀ ਹੋਏ ਦਿਖਾਵੈ। ਇਸੇ ਤਰ੍ਹਾਂ ਕਹਿੰਦੇ ਸੇਵਕ ਨੂੰ ਨੇੜੇ ਹੋ ਕੇ ਆਪਣਾ ਦਰਸ਼ਨ ਵਿਖਾਉਂਦਾ, ਕੋਲ ਹੀ ਹੁੰਦਾ ਹਮੇਸ਼ਾ। ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ ਰਹਾਓ। ਠਾਕੁਰ ਤੋਂ ਭਾਵ ਮਾਲਕ ਪਰਮੇਸ਼ੁਰ ਅੱਗੇ ਸੇਵਕ ਜੋ ਜੋ ਵੀ ਬੇਨਤੀ ਕਰਦਾ ਉਹਨਾਂ ਦੇ ਅੱਗੇ, ਮੇਰਾ ਕਾਰਜ ਹੈ ਮੇਰਾ ਕਾਰਜ ਹੈ, ਉਹ ਝਟਪਟ ਹੀ ਪੂਰੀ ਹੋ ਆਉਂਦੀ ਹੈ। ਮਹਾਰਾਜ ਉਹ ਆਪ ਹੀ ਕਿਰਪਾ ਕਰ ਦਿੰਦੇ ਨੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਤਿਸ ਸੇਵਕ ਕਹਿ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਭਾਵ ਹੈ। ਮੈਂ ਉਹ ਸੇਵਕ ਤੋਂ ਸਦਾ ਹੀ ਬਲਿਹਾਰ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜੋ ਆਪਣੇ ਵਾਹਿਗੁਰੂ ਨੂੰ ਚੰਗਾ ਲੱਗਦਾ। ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ। ਉਸ ਸੇਵਕ ਦੀ ਜਿਹੜੀ ਸੋਏ ਹੁੰਦੀ ਸੋਭਾ ਨੂੰ ਸੁਣ ਕੇ ਮੇਰਾ ਮਨ ਹਰਿਆ ਹੁੰਦਾ ਅਤੇ ਉਹਦੇ ਪਰਸਣ ਭਾਵ ਦਰਸ਼ਨ ਕਰਨ ਨੂੰ ਮੈਂ ਆਉਂਦਾ ਹਾਂ ਆਪ। ਰੱਬ ਆਪਣੇ ਸੇਵਕ ਦੇ, ਸਤਿਗੁਰੂ ਜੀ ਵੀ, ਰੱਬ ਵੀ ਸੰਤ ਮਹਾਤਮਾ ਵੀ ਦੇਵਤੇ ਵੀ ਚੰਗੇ ਚੰਗੇ ਪੁਰਸ਼ ਉਹਦੀ ਦਰਸ਼ਨਾਂ ਨੂੰ ਆਉਂਦੇ ਹੁੰਦੇ ਨੇ। ਸੋ ਇਹ ਅਭਿਆਸੀਆਂ ਨੂੰ ਪਤਾ ਇਸ ਗੱਲ ਦਾ, ਜਦੋਂ ਭਗਤੀ ਵਿੱਚ ਮਨ ਇਕਾਗਰ ਹੁੰਦਾ, ਜਦ ਨਾਮ ਦੀ ਬਖਸ਼ਿਸ਼ ਹੁੰਦੀ ਹੈ, ਲਾਈਨਾਂ ਲੱਗੀਆਂ ਹੁੰਦੀਆਂ, ਫਿਰ ਉਹ ਪੁੱਛਦੇ ਵੀ ਰਹਿੰਦੇ ਆ, ਆ ਗਿਆ ਹੁਣ, ਆ ਗਿਆ ਕੀ ਕਰਾਂ। ਮੈਂ ਸਿਰਫ ਦਰਸ਼ਨ ਕਰਨ ਆਏ, ਤੂੰ ਕੁਛ ਨਹੀਂ ਕਹਿਣਾ, ਮੂਹਰੇ ਹੱਥ ਜੋੜ ਦਿਆ ਕਰ ਬਸ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਵੀ ਕੋਈ ਸਾਡਾ ਪਾਠ ਕਰਦਾ ਗੁਰਸਿੱਖ ਪ੍ਰੇਮੀ ਨਿਯਮ ਨਾਲ, ਮੈਂ ਉਹਨੂੰ ਜ਼ਰੂਰ ਦੇਖਣ ਜਾਂਦਾ। ਕਹੋ ਮੇਰਾ ਪਿਆਰਾ ਬੈਠਾ ਬੰਦਗੀ ਕਰ ਰਿਹਾ, ਭਗਤੀ ਕਰ ਰਿਹਾ, ਸੇਵਾ ਕਰਦਾ, ਜਿਵੇਂ ਨਿਆਣਾ ਅੱਧੀ ਰਾਤ ਤੱਕ ਪੜ੍ਹਦਾ ਬੜੀ ਲਗਨ ਦੇ ਨਾਲ, ਮਾਂ ਬਾਪ ਉੱਠ ਕੇ ਵਾਰ ਵਾਰ ਦੇਖਣ ਜਾਂਦੇ, ਖੁਸ਼ ਵੀ ਹੁੰਦੇ, ਹੁਣ ਤਾਂ ਪੜ੍ਹਨ ਲੱਗ ਪਿਆ, ਬਹੁਤ ਖੁਸ਼ ਹੁੰਦੇ ਨੇ ਵੀ ਹੁਣ ਪੜ੍ਹਦਾ। ਫਿਰ ਮਾਂ ਬਾਪ ਜ਼ਿਆਦਾ ਧਿਆਨ ਦਿੰਦੇ ਨੇ ਸਿਹਤ ਵੱਲ ਵੀ ਬੱਚਾ ਅੱਛਾ ਹੈ, ਲਾਇਕ ਬੱਚੇ ਨੂੰ ਸਾਰੇ ਚੰਗਾ ਮੰਨਦੇ ਆ। ਆਸਾ ਘਰ ਗਿਆਰਵਾਂ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਬਦ ਹੈ, ਸੁਰਤਾਰ ਗਿਆਰਵੇਂ ਚ ਗਾਉਣਾ, ਰਾਗੀ ਸਿੰਘਾਂ ਲਈ ਹੁੰਦੀ ਚੀਜ਼ ਇਹ ਗਿਆਰਵੇਂ। ਤੋ ਇੱਕ ਤਾਲਾ ਵੀ ਹੁੰਦਾ, ਗਿਆਰਾਂ ਮਾਤਰਾ ਵੀ ਹੁੰਦੀਆਂ ਨੇ। ਪਹਿਲਾਂ ਸੂਲ ਫਾਗ ਦੇ ਵਿੱਚ ਸੀ ਦਸਵੀਂ ਮਾਤਰਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ ਇਹ ਸ਼ਬਦ ਦੁਆਰਾ। ਸੋ ਮਹਾਰਾਜ ਦੱਸਦੇ ਕਿ ਜੀਵ ਨਾਲੋਂ ਤਾਂ ਕਹਿੰਦੇ ਨੱਟ ਹੀ ਚੰਗਾ ਹੁੰਦਾ, ਨੱਟ ਜਿਹੜਾ ਆਹ ਬਾਜੀਗਰ ਤਮਾਸ਼ਾ ਜਿਹਾ ਕਰਨ ਵਾਲੇ ਨੇ, ਨਟੂਆ ਭੇਖ ਦਿਖਾਵੈ ਬਹੁ ਵਿਧ, ਜੈਸਾ ਹੈ ਉਹ ਤੈਸਾ ਰੇ। ਨਟੂਆ ਜਿਹੜਾ ਨੱਟ ਹੁੰਦਾ ਉਹ ਬਹੁਤ ਪ੍ਰਕਾਰ ਦੇ ਭੇਖ ਧਾਰਨ ਕਰਕੇ ਲੋਕਾਂ ਨੂੰ ਵਿਖਾਉਂਦਾ, ਜੋ ਉਹਨਾਂ ਨੂੰ ਲਾਇਸੈਂਸ ਵੀ ਮਿਲਿਆ ਹੁੰਦਾ ਇੰਡੀਆ 'ਚ, ਇੱਥੇ ਨਹੀਂ ਪਤਾ ਉੱਥੇ ਹੁੰਦੇ ਨੇ। ਕਦੇ ਉਹ ਕੋਈ ਰੂਪ ਬਣਾ ਕੇ ਬਾਜ਼ਾਰ 'ਚ ਘੁੰਮਦੇ ਆ, ਕਦੇ ਇੰਸਪੈਕਟਰ ਬਣ ਕੇ ਆ ਜਾਣਗੇ, ਕਦੇ ਉਹ ਕਿਸੇ ਹੋਰ ਦੇਵਤੇ ਦਾ ਰੂਪ ਧਾਰ ਲੈਂਦੇ ਆ, ਕਦੇ ਉਹ ਕਿਸੇ ਦਾ ਰੂਪ ਧਾਰ ਲੈਂਦੇ ਆ। ਸੋ ਬਹੁ ਰੂਪੀ ਇਹਨੂੰ ਨੱਟ ਕਹਿੰਦੇ ਨੇ, ਕਦੇ ਕਦੇ ਸ਼ਾਹੂਕਾਰ, ਕਦੇ ਭਿਖਾਰੀ, ਕਦੇ ਵਜ਼ੀਰ, ਕਦੇ ਕੁਟਵਾਲ, ਕਦੇ ਬਾਦਸ਼ਾਹ, ਇਹੋ ਜਿਹੇ ਰੂਪ ਧਾਰ ਕੇ ਵਿਖਾਉਂਦਾ। ਫਿਰ ਲੋਕ ਉਹਨੂੰ ਥੋੜ੍ਹੇ ਬਹੁਤ ਪੈਸੇ ਦੇ ਦਿੰਦੇ ਹੁੰਦੇ ਆ, ਪਰੰਤੂ ਕਹਿੰਦੇ ਉਹ ਆਪਣੇ ਬਣਾਏ ਹੋਏ ਰੂਪਾਂ ਨੂੰ ਵੇਖ ਕੇ ਆਪ ਨਹੀਂ ਭਰਮਦਾ, ਜਿਹੋ ਜਿਹਾ ਉਹਦਾ ਆਪਣਾ ਅਸਲੀ ਰੂਪ ਆ ਉਹ ਤਾਂ ਉਹ ਜਾਣਦਾ ਹੀ ਆ, ਉਹ ਮਨ 'ਚ ਰੱਖਦਾ ਕਿ ਮੈਂ ਤਾਂ ਫਲਾਨਾ ਹੀ ਹੈ। ਅਤੇ ਜੀਵ ਜਿਸ ਜੂਨ 'ਚ ਜਾਂਦਾ ਉਸੇ ਚੀਜ਼ ਪਰ 'ਚ ਜਾਂਦਾ, ਜੇ ਕੂਕਰ ਦੀ ਜੂਨ 'ਚ ਜਾਂਦਾ ਤਾਂ ਕਹਿੰਦੇ ਮੈਂ ਕੂਕਰ ਹਾਂ, ਅਤੇ ਸੱਪ ਦੀ ਜੂਨ 'ਚ ਜਾਂਦਾ ਕਹਿੰਦਾ ਮੈਂ ਸੱਪ ਹਾਂ। ਇਹਨੂੰ ਆਪਣਾ ਆਤਮਕ ਗਿਆਨ ਭੁੱਲ ਜਾਂਦਾ ਜੀਵ ਨੂੰ। ਮਹਾਰਾਜ ਕਹਿੰਦੇ ਜੋ ਜੋ ਜੂਨੀ ਆਇਓ ਤੇ ਉਰਝਾਇਓ, ਜਿਹੜੀ ਜੂਨ 'ਚ ਆ ਗਿਆ ਉਸੇ ਸਰੀਰ ਦਾ ਹੀ ਹੰਕਾਰ ਕਰਨ ਲੱਗ ਪੈਂਦਾ। ਇਹ ਅਨਕ ਜੋਨ ਭਰਮਿਓ ਭਰਮ ਭੀਤਰ, ਸੁਖ ਹੈ ਨਾਹੀ ਪਰਵੇਸਾ ਰੇ। ਭਰਮ ਵਿੱਚ ਲੱਗ ਕੇ ਜੂਨੀਆਂ 'ਚ ਭਰਮਦਾ, ਇਸੇ ਕਰਕੇ ਸੁੱਖਾਂ ਵਿੱਚ ਪ੍ਰਵੇਸ਼ ਨਹੀਂ ਹੁੰਦਾ, ਆਤਮ ਸੁੱਖ ਦੇ ਵਿੱਚ ਪ੍ਰਵੇਸ਼ ਨਹੀਂ ਹੁੰਦਾ। 404 ਅੰਗ 'ਤੇ ਫਰਮਾਉਂਦੇ ਹਨ ਮਹਾਰਾਜ, ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਆ ਨੀਤਾ ਰੇ। ਕਹਿੰਦੇ ਹੇ ਸੱਜਣੋ, ਹੇ ਸੰਤੋ, ਗੁਰਮੁਖੋ, ਸਾਡੇ ਮਿੱਤਰੋ, ਵਾਹਿਗੁਰੂ ਵਾਹਿਗੁਰੂ ਤੋਂ ਬਿਨਾਂ ਸਭ ਪਦਾਰਥ ਮਿਥਿਆ ਨੇ। ਇਹ ਮਨ ਦੇ ਅੰਦਰ ਗੱਲ ਪੱਕੀ ਕਰ ਲਓ, ਇਹ ਵਰਤ ਬਲੇਵੇ ਦੇ ਪਦਾਰਥ ਨੇ, ਕੋਈ ਪੱਕੇ ਨਹੀਂ ਹੈ ਸਾਡੇ ਕੋਲ, ਸਿਰਫ ਵਰਤਣ ਨੂੰ ਮਿਲੇ ਹੋਏ ਨੇ। ਸਾਧ ਸੰਗ ਮਿਲ ਹਰ ਗੁਣ ਗਾਏ, ਇਹੋ ਜਨਮ ਪਦਾਰਥ ਜੀਤਾ ਰੇ ਰਹਾਉ। ਹੁਣ ਮਹਾਰਾਜ ਫਰਮਾਉਂਦੇ ਜੀ ਨੇ ਸਤਸੰਗ ਦੇ ਵਿੱਚ ਮਿਲ ਕੇ ਵਾਹਿਗੁਰੂ ਦੇ ਗੁਣ ਗਾਇਨ ਕੀਤੇ ਨੇ, ਉਹਨੇ ਜਨਮ ਪਦਾਰਥ ਨੂੰ ਜਿੱਤ ਲਿਆ, ਸਫਲਾ ਕੀਤਾ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਵਿਦ ਤਰੀਐ ਰੇ। ਇਹ ਜੋ ਤ੍ਰਿਗੁਣਾਤਮਕ ਮਾਇਆ ਨਾ, ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲੀ ਮਾਇਆ, ਬ੍ਰਹਮ ਦੀ ਪੈਦਾ ਕੀਤੀ ਬਣਾਈ ਹੋਈ ਹੈ ਇਹ, ਇੱਕਦਮ ਉਹਦੀ ਇੱਛਾ ਮੁਤਾਬਕ ਹੀ ਬਣ ਗਈ। ਭਾਈ ਕਹਿੰਦੇ ਕਹੋ, ਦੱਸੋ ਖਾਂ, ਕਹਿੰਦੇ ਇਸ ਤੋਂ ਕਿਸ ਤਰੀਕੇ ਨਾਲ ਤਰੇਗਾ ਤੂੰ। ਜਿਹੜੀ ਬਣਾਈ ਰੱਬ ਨੇ ਚੀਜ਼, ਔਖੀ ਆ ਉਹ ਤਰਨੀ, ਹਾਲੇ ਬੰਦੇ ਦੀ ਕੋਈ ਚੀਜ਼ ਬਣਾਈ ਹੋਵੇ ਉਹ ਹੋਰ ਹੁੰਦੀ। ਰੱਬ ਨੇ ਸਮੁੰਦਰ ਬਣਾਇਆ, ਇਹੀ ਤਰਿਆ ਜਾਂਦਾ ਬੰਦੇ ਤੋਂ ਹੱਥਾਂ ਨਾਲ। ਘੁੰਮਣ ਘੇਰ ਅਗਾਹ ਗਾਖਰੀ, ਗੁਰਸ਼ਬਦੀ ਪਾਰ ਉਤਰੀ ਐ ਰੇ। ਤਿੰਨਾਂ ਗੁਣਾਂ ਰੂਪੀ ਘੁੰਮਣ ਘੇਰੀ ਅਗਾਹ ਤੇ ਨਿਵਿਰਤ ਹੋਣ ਵਾਲੀ ਬੜੀ ਗਾਖਰੀ ਹੁੰਦੀ, ਕਠਿਨ ਹੈ ਮਾਇਆ। ਕਹਿੰਦੇ ਭਾਈ ਇਹ ਗੁਰਸ਼ਬਦੀ ਇਹ ਤੋਂ ਪਾਰ ਉਤਰਦੇ ਨੇ, ਸ਼ਬਦ ਨਾਲ ਪਾਰ ਹੋ ਜਾਈਦਾ। ਤੂੰ ਵੀ ਗੁਰਸ਼ਬਦ ਦੁਆਰਾ ਪਾਰ ਉਤਰਨਾ ਕਰ, ਜਿਵੇਂ ਜਦੋਂ ਤੁਰੇ ਜਾਂਦੇ ਮਹਾਰਾਜ ਅੱਗੇ ਸਮੁੰਦਰ ਆ ਗਿਆ, ਮਰਦਾਨਾ ਭਾਈ ਕਹਿੰਦਾ ਮਹਾਰਾਜ ਹੁਣ ਕਿਵੇਂ ਜਾਵਾਂਗੇ, ਕਿਤੇ ਸਮੁੰਦਰ ਆ ਗਿਆ। ਕਹਿੰਦੇ ਮਰਦਾਨਿਆ ਵਾਹਿਗੁਰੂ ਲੈ ਕੇ ਚੱਲੇਗਾ, ਕਹਿ ਵਾਹਿਗੁਰੂ ਵਾਹਿਗੁਰੂ ਕਰੀਆ ਤੇ ਤੁਰਿਆ, ਸਮੁੰਦਰ ਦੇ ਉੱਤੇ ਮਹਾਰਾਜ ਤੁਰ ਪਏ ਵਾਹਿਗੁਰੂ ਵਾਹਿਗੁਰੂ ਕਹਿ ਕੇ। ਸੋ ਇਸ ਕਰਕੇ ਸਤਿਗੁਰੂ ਲਈ ਕੋਈ ਔਖਾ ਨਹੀਂ, ਕਿਉਂਕਿ ਸਤਿਗੁਰੂ ਸ਼ਬਦ ਰੂਪ ਹੋ ਜਾਂਦੇ ਨੇ, ਉਦੋਂ ਪੰਜਾਂ ਤੱਤਾਂ ਦੀ ਦੇਹੀ ਜਿਹੜੀ ਆ ਉਹ ਸ਼ਬਦ ਰੂਪ ਹੋ ਕੇ ਸਮੁੰਦਰ ਦੇ ਉੱਤੇ ਤੁਰ ਪੈਂਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕ ਇਹੋ ਜਾਨਾ ਰੇ। ਵੇਦਾਂ ਦੁਆਰੇ ਖੋਜ ਕੇ, ਸ਼ਾਸਤਰਾਂ ਦੁਆਰੇ ਲੱਭ ਕੇ, ਸਿਮਰਤੀਆਂ ਦੁਆਰਾ ਭਾਲ ਕੇ ਅਤੇ ਆਪਣੇ ਅਨੁਭਵ ਦੁਆਰਾ ਵਿਚਾਰ ਕੇ ਅਸੀਂ ਤੱਤ ਸਿਧਾਂਤ ਜਾਣਿਆ ਕਿ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਣਕ ਪਤੀ ਆਨਾ ਰੇ। ਸਿਮਰਨੇ ਯੋਗ ਵਾਹਿਗੁਰੂ ਨਾਮ ਨਿਧੀਆਂ ਦਾ ਖਜ਼ਾਨਾ ਅਤੇ ਨਿਰਮੋਲਕ ਹੈ। ਤੋ ਇਸ ਕਰਕੇ ਇਸ ਪਰ ਪਤੀਆਨਾ ਭਰੋਸਾ ਕਰਕੇ ਮਨ ਮਾਣਕ ਵਾਂਗੂ ਅਮੋਲਕ ਹੋ ਗਿਆ ਸਾਡਾ। ਆਸਾ ਮਹੱਲਾ ਪੰਜਵਾ ਦੋ ਪਦੇ, ਪੰਜਵੇਂ ਪਾਤਸ਼ਾਹ ਆਸਾ ਰਾਗ ਚ ਫਰਮਾਉਂਦੇ ਦੋ ਪਦੇ ਹੁੰਦਾ, ਦੋ ਪੌੜੀਆਂ ਵਾਲਾ ਸ਼ਬਦ। ਗੁਰਪ੍ਰਸਾਦ ਮੇਰਾ ਮਨ ਵਸਿਆ ਜੋ ਮੰਗਾਂ ਸੋ ਪਾਵਾਂ ਰੇ। ਗੁਰਾਂ ਦੀ ਹੁੰਦੀ ਪ੍ਰਸਾਦ, ਕਿਰਪਾ ਕਰਕੇ ਵਾਹਿਗੁਰੂ ਮੇਰੇ ਮਨ ਵਿੱਚ ਵਸ ਗਿਆ। ਹੁਣ ਜਦੋਂ ਮੇਰੇ ਮਨ ਚ ਬੈਠਾ ਪ੍ਰਕਾਸ਼ਮਾਨ ਹੋ ਕੇ, ਹੁਣ ਮੈਂ ਜੋ ਮੰਗਦਾ ਉਹੀ ਫਲ ਪਾ ਲੈਂਦਾ। ਮੈਂ ਫੁਰਨਾ ਹੀ ਕਰਦਾ, ਪਹਿਲਾਂ ਹੀ ਦੇ ਦਿੰਦਾ, ਕਿਉਂਕਿ ਪਹਿਲਾਂ ਮਿਹਨਤ ਕੀਤੀ ਹੈ। ਮਿਹਨਤ ਕਰਕੇ ਜਦੋਂ ਵਸਾਵਾਂਗੇ ਫਿਰ ਸਭ ਕੁਝ ਦੇ ਜਾਂਦਾ। ਨਾਮ ਰੰਗ ਇਹੋ ਮੰਤਰ ਪਤਾਨਾ ਬਹੁਰ ਨਾ ਕਤਹੂੰ ਭਾਵਾਂ ਰੇ। ਹੁਣ ਨਾਮ ਦੇ ਪ੍ਰੇਮ ਕਰਕੇ ਮੇਰਾ ਮਨ ਵੈਸੇ ਹੀ ਰੱਜ ਗਿਆ, ਮੁੜ ਮੁੜ ਕੇ ਹੋਰ ਕਿਸੇ ਪਾਸੇ ਦੌੜਦਾ ਨਹੀਂ ਮਨ, ਨਾ ਹੀ ਕੋਈ ਇੱਛਾ ਕਰਦਾ ਹੈ। ਸੁਭਾਵਕ ਹੀ ਪਦਾਰਥ ਆਈ ਜਾਂਦੇ ਨੇ ਆਪਣੇ ਆਪ ਹੀ। ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵਾਂ ਰੇ। ਕਹਿੰਦੇ ਜਿਹੜਾ ਸਾਡਾ ਸਵਾਮੀ ਮਾਲਕ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਵਾਹਿਗੁਰੂ ਅਕਾਲ ਪੁਰਖ, ਉਹ ਸਭ ਤੋਂ ਉੱਚੇ ਹੋਏ ਨੇ। ਮੈਂ ਬਸ ਇਹੀ ਕਰਦਾ ਕਿ ਰਾਤ ਦਿਨ ਉਸੇ ਦਾ ਜਸ ਗਾਉਂਦਾ, ਸੋਦਰ ਦੇ ਵਿੱਚ ਸ਼ਾਮ ਨੂੰ ਗਾਉਂਦਾ, ਸਵੇਰੇ ਜਪਜੀ ਸਾਹਿਬ ਸੋਦਰ ਚ ਸਵੇਰੇ ਉਹਨੂੰ ਗਾਉਂਦਾ, ਰਾਤ ਨੂੰ ਕੀਰਤਨ ਸੋਹਲੇ ਚ ਗਾਉਂਦਾ, ਜਾਪ ਸਾਹਿਬ ਚ ਨਮਸਕਾਰਾਂ ਕਰਦਾ। ਇਸ ਪ੍ਰਕਾਰ ਸਾਰੀਆਂ ਬਾਣੀਆਂ ਦੇ ਰਾਹੀਂ ਉਹ ਪਰਮਾਤਮਾ ਦਾ ਹੀ ਜਾਪ ਕਰਦਾ। ਖਿਨ ਮਹਿ ਥਾਪਿਓ ਥਾਪਨ ਹਾਰਾ ਤਿਸ ਤੇ ਤੁਝੈ ਡਰਾਵਾਂ ਰੇ ਰਹਾਓ। ਜਿਹੜਾ ਪਰਮੇਸ਼ੁਰ ਇੱਕ ਛਿਨ ਵਿੱਚ ਹੀ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਹੈ, ਉਹਦੇ ਪਾਸੋਂ ਤੈਨੂੰ ਡਰਾਉਂਦਾ ਕਿ ਤੂੰ ਵਾਹਿਗੁਰੂ ਦਾ ਭੈ ਚਿੱਤ ਵਿੱਚ ਰੱਖ, ਆਪਣੇ ਚ ਡਰ ਰੱਖ। ਉਹਦਾ ਪਤਾ ਨਹੀਂ ਕਿੱਧਰ ਨੂੰ ਗੇੜੇ ਖਵਾ ਦੇਣੇ ਉਹਨੇ, ਇਸ ਕਰਕੇ ਤੂੰ ਡਰ ਰੱਖਿਆ ਕਰ। ਡਰ ਨਾਲ ਹੀ ਭਗਤੀ ਹੁੰਦੀ ਹੈ। ਜਦ ਡਰ ਹੀ ਨਹੀਂ ਹੈਗਾ ਕਿਸੇ ਨੂੰ, ਆ ਮਾੜਾ ਜਿਹਾ ਜੇ ਦੁਨੀਆਂ ਨੂੰ ਡਰ ਦਿਖਾਉਣ ਲੱਗਦੇ ਆ, ਫਿਰ ਪਤਾ ਲੱਗਦਾ ਇਹਨਾਂ ਨੂੰ ਕਿ ਇਹ ਤਾਂ ਕੰਮ ਖਰਾਬ ਹੋ ਜਾਣਾ। ਤੋ ਇਸ ਕਰਕੇ ਦੁਨੀਆਂ ਤਾਂ ਮਾੜੇ ਜੇ ਭੈ ਵਿੱਚ ਆ ਕੇ ਭਗਤੀ ਵਾਲੇ ਪਾਸੇ ਨੂੰ ਤੁਰਦੀ ਹੈ। ਜਬ ਦੇਖੋ ਪ੍ਰਭ ਆਪਣਾ ਸੁਆਮੀ ਤਾਂ ਅਵਰ ਹੈ ਚੀਤ ਨਾ ਪਾਵਾਂ ਰੇ। ਜਿਸ ਵੇਲੇ ਤੁਸੀਂ ਆਪਣੇ ਵਾਹਿਗੁਰੂ ਸਵਾਮੀ ਨੂੰ ਦੇਖੋਗੇ, ਕਹਿੰਦੇ ਉਦੋਂ ਤੁਸੀਂ ਹੋਰ ਦੇਵੀ ਦੇਵਤਿਆਂ ਨੂੰ ਚਿੱਤ ਵਿੱਚ ਨਹੀਂ ਪਾਓਗੇ, ਕਿਉਂਕਿ ਤੁਹਾਨੂੰ ਉਹ ਸਭ ਤੋਂ ਵੱਡਾ ਜੋ ਦਿਖ ਜਾਣਾ, ਬਾਕੀ ਤਾਂ ਤੁਹਾਨੂੰ ਸਾਰੇ ਛੋਟੇ ਹੀ ਦਿਖਣੇ ਨੇ। ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਭਉ ਮੇਟ ਲਿਖਾਵਾਂ ਰੇ। ਮਹਾਰਾਜ ਕਥਨ ਕਰਦੇ ਨੇ, ਮੈਂ ਸੇਵਕ ਨੂੰ ਤਾਂ ਵਾਹਿਗੁਰੂ ਨੇ ਆਪ ਹੀ ਜਸ ਰੂਪੀ ਸਰੂਪ ਪਹਿਰਾਇਆ ਜੀ, ਹੁਣ ਮੈਂ ਹੋਰਨਾਂ ਦੇ ਭਰਮ ਤੇ ਭੈ ਮੇਟ ਕੇ ਬ੍ਰਹਮ ਨੂੰ ਜਣਾਉਂਦਾ ਹਾਂ। ਆਸਾ ਮਹੱਲਾ ਪੰਜਵਾ, ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ। ਹੁਣ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਕਾਮ ਕ੍ਰੋਧ ਆਦਿਕ ਵਿੱਚ ਕਿੰਨੀ ਕੁ ਤਾਕਤ ਹੈ, ਦੱਸੋ ਤਾਂ ਸਹੀ। ਇਹਨਾਂ ਦੀ ਤਾਕਤ ਤਾਂ ਬਹੁਤ ਹੈ ਵੈਸੇ। ਸਤਿਗੁਰੂ ਮਹਾਰਾਜ ਕਹਿੰਦੇ ਚਾਰ ਵਰਨ, ਬ੍ਰਾਹਮਣ ਖੱਤਰੀ ਸੂਦ ਵੈਸ, ਚਾਰ ਆਸ਼ਰਮ, ਗ੍ਰਿਸਤੀ ਬਾਨਪ੍ਰਸਤੀ ਸੰਨਿਆਸੀ ਬ੍ਰਹਮਚਾਰੀ, ਇਹਨਾਂ ਨੂੰ ਇਹ ਕਾਮ ਆਦਿਕ ਜਿਹੜੇ ਮਰਦਨ ਮਲਣ ਵਾਲੇ ਹਨ, ਅਤੇ ਖੱਟ ਦਰਸ਼ਨ ਛੇ ਭੇਖਾਂ, ਯੋਗੀ ਜੰਗਮ ਸਰੇਵੜੇ ਸੰਨਿਆਸੀ ਅਤੇ ਦਰਵੇਸ਼ ਮਦਾਰੀ, ਇਹਨਾਂ ਨੂੰ ਵੀ ਹੱਥ ਦੀ ਤਲੀ 'ਤੇ ਕਰ ਲਿਆ, ਭਾਵ ਆਪਣੇ ਅਧੀਨ ਕਰ ਲਿਆ। ਜਿਵੇਂ ਹੱਥ ਦੀ ਤਲੀ ਉੱਤੇ ਕੋਈ ਚੀਜ਼ ਮਲਦੀ ਹੈ ਨਾ ਰੱਖ ਕੇ ਚੰਗੀ ਤਰ੍ਹਾਂ, ਕਹਿੰਦੇ ਕਾਮ ਅਤੇ ਇਹ ਕ੍ਰੋਧ ਲੋਭ ਮੋਹੰਕਾਰ ਇਹ ਛੇ ਭੇਖਾਂ ਨੂੰ ਚਾਰ ਵਰਨਾਂ ਨੂੰ ਸਭ ਨੂੰ ਮਲ ਕੇ ਰੱਖਣ ਦੇ ਹੱਥ 'ਤੇ ਰੱਖ ਕੇ, ਕਿਸੇ ਨੂੰ ਨਹੀਂ ਛੱਡਦੇ ਇਹ। ਬੜੇ ਤਕੜੇ ਤਕੜੇ ਹਨ ਇਹ, ਇਹਨਾਂ ਦੇ ਅਰੂਪ ਵੀ ਹੁੰਦੇ ਨੇ ਬੜੇ ਤਕੜੇ, ਦੈਂਤਾਂ ਵਰਗੇ ਆ ਇਹ। ਸੁੰਦਰ ਸੁਗਰ ਸਰੂਪ ਸਿਆਨੇ ਪੰਚਹੋ ਹੀ ਮੋਹੇ ਛਲੀ ਰੇ। ਅਰੇ ਭਾਈ, ਸੁੰਦਰ ਸਰੂਪ ਵਾਲਿਆਂ ਨੂੰ, ਸ੍ਰੇਸ਼ਠ ਘਾੜਤ ਘੜਨ ਵਾਲਿਆਂ ਨੂੰ ਅਤੇ ਸਿਆਣੇ ਪੁਰਸ਼ਾਂ ਨੂੰ ਇਹ ਕਾਮ ਕ੍ਰੋਧ ਛਲ ਕੇ ਲੈ ਜਾਂਦੇ। ਪੰਜੇ ਜਾਣੇ ਛਲਦੇ ਬੜਾ ਤਕੜਾ ਨੇ, ਕਿੱਡਾ ਹੀ ਕੋਈ ਬਣੇ ਆਪਣੇ ਆਪ 'ਚ ਗੇੜੇ ਖਵਾ ਦਿੰਦੇ ਉਹਦੇ ਵੀ। ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ। ਭਾਈ, ਜਿਹਨੇ ਸਤਸੰਗ ਵਿੱਚ ਮਿਲ ਕੇ ਪੰਜ ਸੂਰਬੀਰ ਕਾਮ ਕ੍ਰੋਧ ਮਾਰੇ ਨੇ, ਇਹੋ ਜਿਹਾ ਬਲਵਾਨ ਕੌਣ ਹੈ? ਐਸਾ ਬਲਵਾਨ ਕੋਈ ਕੋਈ ਭਾਵ ਕੋਈ ਦੁਰਲੱਭ ਹੀ ਬੰਦਾ ਜਿਹੜਾ ਇਹਨਾਂ ਪੰਜਾਂ ਨੂੰ ਜਿੱਤ ਲਵੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਰਹਾਓ। ਕਹਿੰਦੇ ਭਾਈ, ਜਿਹਨੇ ਇਹ ਪੁਰਸ਼ ਨੇ, ਕਿਸੇ ਨੇ ਵੀ ਇਹ ਬਿਦਾਰ ਹੁੰਦਾ ਹੁਸ਼ਿਆਰ ਹੋ ਕੇ ਕਾਮ ਕ੍ਰੋਧ ਆਦਿਕ ਪੰਜਾਂ ਨੂੰ ਗੁਦਾਰੇ ਤੋਂ ਭਾਵ ਨਾਸ਼ ਕੀਤਾ, ਵਿਦਾਰਨ ਵਾਲਿਆਂ ਨੂੰ ਅਭਾਵ ਕੀਤਾ, ਸੋ ਉਹ ਬੰਦਾ ਇਸ ਕਲਯੁੱਗ ਦੇ ਵਿੱਚ ਪੂਰਨ ਹੈ। ਕੋਈ ਹੈ, ਕੋਈ ਮਹਾਂਪੁਰਖ ਬ੍ਰਹਮ ਗਿਆਨੀ ਹੀ ਹੈ ਜਿਹੜਾ ਬਚਦਾ ਇਹਨਾਂ ਤੋਂ, ਬਾਕੀ ਤਾਂ ਇਹ ਕਿਸੇ ਨੂੰ ਛੱਡਦੇ ਹੀ ਨਹੀਂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਵੱਡੀ ਕੌਮ ਵਸ ਭੱਗ ਹੈ ਨਾਹੀ ਮੋਹਕਬ ਫੌਜ ਹਠਲੀ ਰੇ। ਇਹਨਾਂ ਕਾਮ ਆਦਿਕਾਂ ਦੀ ਵੱਡੀ ਕੌਮ ਹੈ, ਮੁੱਕਦੀ ਨਹੀਂ। ਜੇ ਬੰਦਿਆਂ ਦੀ ਆਬਾਦੀ ਆਪਣੀ 7 ਅਰਬ ਹੈ ਜਾਂ 84 ਲੱਖ ਜੂਨ ਹੈ, ਇਹ ਕਾਮ ਹੋਣੇ ਤਾਂ ਬਹੁਤ ਗਿਣਤੀ ਵਿੱਚ ਨੇ। ਕਹਿੰਦੇ ਬਹੁਤ ਵੱਡੀ ਫੌਜ ਹੈ, ਇਹ ਕਾਮ ਕਰੋ ਲੋਮ ਹੰਕਾਰ। ਇਹ ਊਂ 5-9 ਨੇ ਪਰ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਹਰੇਕ ਨੂੰ ਹੀ ਚਿੰਬੜੇ ਹੋਏ ਨੇ, ਹਰੇਕ ਨੂੰ ਹੀ ਚਿੰਬੜੇ ਹੋਏ ਨੇ। ਫਿਰ ਇਹਨਾਂ ਦਾ ਆਪਸ ਵਿੱਚ ਵਸ ਤੋਂ ਭਾਵ ਇੱਕ ਆ, ਜਿੱਥੇ ਇੱਕ ਜਾਂਦਾ ਬਾਕੀ ਦੇ ਨਾਲ ਹੀ ਚਲੇ ਜਾਂਦੇ ਨੇ। ਕਿਉਂਕਿ ਇਹ 5 ਜਾਣੇ ਜਿਵੇਂ ਨਾ ਕੋਈ ਬੰਦਾ ਮਰਿਆ ਪਿਆ ਹੋਵੇ ਜੰਗਲ ਵਿੱਚ, ਗਿਰਜਾਂ ਖਾਂਦੀਆਂ ਜਿਵੇਂ ਸਰੀਰ ਨੂੰ, ਇਹ 5 ਇਕੱਠੇ ਹੀ ਜਾ ਕੇ ਖਾਂਦੇ ਸਰੀਰ ਨੂੰ। ਜਦੋਂ ਐਨ ਚੂੰਡ ਲੈਂਦੇ ਦੇਖਿਆ ਵੀ ਹੁਣ ਹੱਡੀਆਂ ਦਾ ਪਿੰਜਰ ਹੋ ਗਿਆ, ਫਿਰ ਛੱਡਦੇ ਜਾ ਕੇ, ਫਿਰ ਫੁਰਨੇ ਮਾਤਰ ਰਹਿ ਜਾਂਦੇ ਅੰਦਰ। ਸੋ ਇਹ ਡਰ ਕੇ ਕਿਸੇ ਕੋਲੋਂ ਭਜਦੇ ਵੀ ਨਹੀਂ, ਜਿਹੜਾ ਇਹਨਾਂ ਨੂੰ ਡਰਾਉਂਦਾ ਕਹਿੰਦੇ ਉਹਨੂੰ ਖਾ ਜਾਂਦੇ ਨੇ। ਕਹਿੰਦੇ ਭਾਈ ਇਹ ਮੋਹਕਮ ਹੁੰਦੀ ਤਕੜੀ ਫੌਜ ਹੱਠ ਵਾਲੀ ਹੈ ਜੋ ਸਭ ਨੂੰ ਘੇਰੀ ਰੱਖਦੀ ਹੈ, ਇਹ ਤਾਂ ਇੱਡੇ ਭੈੜੇ ਨੇ, ਸਤਿਗੁਰੂ ਹੀ ਛਡਾਉਣ ਇਹਨਾਂ ਤੋਂ ਤਾਂ। ਕਹੋ ਨਾਨਕ 3 ਜਨ ਨਿਰਦਲਿਆ ਸਾਧ ਸੰਗਤ ਕਹਿ ਝੱਲੀ ਰੇ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਭਾਈ ਉਸ ਇਨਸਾਨ ਨੇ ਨਿਰਵਿਸ਼ੇਸ਼ ਕਰਕੇ ਕਾਮ ਆਦਮ ਜਿਹੜੇ ਨੇ ਨਾ ਇਹਨਾਂ ਨੂੰ ਦਲ ਸੁੱਟਿਆ ਚੰਗੀ ਤਰ੍ਹਾਂ, ਜਿਹਨੇ ਸਾਧ ਸੰਗਤ ਦਾ ਝੱਲੀ ਹੁੰਦਾ ਆਸਰਾ ਲਿਆ। ਸਾਧ ਸੰਗਤ ਰੂਪੀ ਜਿਹੜਾ ਝੱਲ ਜੰਗਲ ਹੈ ਬਣ ਹੈ ਇਹਦੇ ਵਿੱਚ ਆ ਕੇ ਰਹਿਣਾ ਕੀਤਾ ਜਿਹਨੇ, ਨਹੀਂ ਤਾਂ ਇਹ ਸਾਧ ਸੰਗਤ ਤੋਂ ਬਿਨਾਂ ਛੱਡਦੇ ਹੀ ਨਹੀਂ। ਕਿਉਂ? ਇਹਨਾਂ ਨੂੰ ਹੁਕਮ ਨਹੀਂ ਹੈ, ਸੰਗਤ ਵਿੱਚ ਨਹੀਂ ਆਉਣ ਦਾ ਹੁਕਮ ਹੈ ਇਹਨਾਂ ਨੂੰ। ਸੰਗਤ ਦੇ ਵਿੱਚ ਨਾ ਤਾਂ ਮਾਇਆ ਵੜਦੀ ਆ ਕੇ, ਆਪਣਾ ਪ੍ਰਭਾਵ ਨਾ ਕਲਯੁਗ ਆ ਸਕਦਾ ਅੱਗੇ, ਤਾਂ ਨਾ ਹੀ ਇਹ ਵਿਸ਼ੇ ਵਿਕਾਰ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਕੋਈ ਬਾਹਲਾ ਪਰੇਸ਼ਾਨ ਭੱਜ ਕੇ ਸੰਗਤ ਚ ਆ ਕੇ ਬਹਿ ਜਾਓ, ਇੱਥੇ ਨਹੀਂ ਤੰਗ ਕਰਦੇ। ਆਸਾ ਮਹੱਲਾ 5 ਨੀਕੀ ਜੀਅ ਕੀ ਹਰ ਕਥਾ ਉੱਤਮ ਆਨ ਸਗਲ ਰਸ ਫੀਕੀ ਰੇ ਰਹਾਓ। ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਹਰੀ ਦੀ ਕਥਾ ਦਾ ਕੁਝ ਮਹਾਤਮ ਸੁਣਾਓ। ਹੁਣ ਸਤਿਗੁਰੂ 2 ਸ਼ਬਦਾਂ ਦੁਆਰੇ ਹਰੀ ਦੀ ਕਥਾ ਦਾ ਮਹਾਤਮ ਸੁਣਾਉਂਦੇ ਹੋ। ਕਹਿੰਦੇ ਭਾਈ ਹਰੀ ਦੀ ਪਰਮੇਸ਼ਰੀ ਕਥਾ ਨਾ ਗੁਰਬਾਣੀ ਦੀ, ਇਹ ਉੱਤਮ ਕਥਾ ਹੈ, ਜੀਵ ਨੂੰ ਨੀਕੀ ਭਾਵ ਸੁੰਦਰ ਕਰਨ ਵਾਲੀ ਹੈ। ਕਹਿੰਦੇ ਭਾਈ ਕਥਾ ਤੋਂ ਬਿਨਾਂ ਜਿਹੜਾ ਆਨ ਹੋਰ ਸਾਰੇ ਰਸ ਫਿੱਕੇ ਨੇ। ਮਹਾਰਾਜ ਫਰਮਾਉਂਦੇ ਹਰ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ, ਤਿਨ ਕਉ ਸਭ ਨਿਭੈ ਅੰਦਿਨ ਪੂਜ ਕਰਾਹੀ। ਮਨ ਅਰਪੋਂ ਧਨ ਰਾਖੋਂ ਆਗੈ, ਮਨ ਕੀ ਮਤ ਮੋਹ ਸਗਲ ਤਿਆਗੀ। ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਆਂਦਿਨ ਫਿਰੋਂ ਤਿਸ ਪਿੱਛੇ ਵਿਰਾਗੀ। ਮਹਾਰਾਜ ਕਹਿੰਦੇ ਹਰੀ ਦੀ ਬਾਣੀ ਦੀ ਜਿਹੜੀ ਕਥਾ ਹੈ ਸਾਰਿਆਂ ਤੋਂ ਸ਼੍ਰੋਮਣੀ ਅਤੇ ਉੱਤਮ ਕਥਾ ਹੈ। ਤਾਂ ਕਈ ਕਹਿੰਦੇ ਕਥਾ ਸੁਣਨੀ ਨਹੀਂ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਤ ਬਖਸ਼ਣ। ਬਹੁ ਗੁਣ ਧੁਨ ਮੁਨ ਜਨ ਖੱਟ ਬੇਤੇ, ਆਵਰਨਾ ਕਿਛ ਲਾਇਕੀ ਰੇ। ਜੋ ਬਹੁਤੇ ਗੁਣਵਾਨ ਗੁਣੀ ਨੇ, ਕਥਾ ਦੇ ਧੁਨ ਉਚਾਰਨ ਵਾਲੇ ਨੇ, ਜੋ ਮੁਨੀ ਜਨ ਹਨ, ਸੋ 6 ਸ਼ਾਸਤਰਾਂ ਦੇ ਜਿਹੜੇ ਵਕਤਾ ਨੇ, 6 ਰਿਸ਼ੀ ਨੇ, ਉਹ ਸਾਰੇ ਕਹਿੰਦੇ ਨੇ ਕਿ ਇਸ ਕਥਾ ਦੇ ਲਾਇਕ ਭਾਵ ਤੁਲ ਇਹਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਹੈ। ਅਤੇ ਬਹੁਤੇ ਗੁਣੀ ਜਨ ਅਤੇ ਮੁਨੀ ਜਨ ਅਤੇ 6 ਸ਼ਾਸਤਰਾਂ ਦੇ ਜਿਹੜੇ ਵਕਤਾ ਨੇ ਸਾਰੇ ਇਹ ਧੁਨ ਤੋਂ ਭਾਵ ਉਚਾਰਦੇ ਰਹੇ, ਭਾਈ ਹਰੀ ਦੀ ਕਥਾ ਦੇ ਲਾਇਕ ਹੋਰ ਕੁਛ ਨਹੀਂ ਹੈ, ਬਰਾਬਰ ਇਹਦੇ ਕੁਛ ਨਹੀਂ। ਕਥਾ ਦੇ ਨਾਲ ਜੀਵ ਦਾ ਉਧਾਰ ਹੁੰਦਾ, ਸੋਝੀ ਪੈਂਦੀ, ਕਲਿਆਣ ਆਉਂਦੀ ਹੈ। ਵਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਕੀ ਰੇ। ਇਹ ਹਰੀ ਕਥਾ ਵਿਸ਼ਿਆਂ ਦੇ ਕੱਟਣ ਨੂੰ ਆਰੀ ਸਮਾਨ ਹੈ, ਆਪ ਸਭ ਤੋਂ ਨਿਰਾਰੀ ਨਿਰਾਲੀ ਹੈ ਅਤੇ ਜੀਵ ਨੂੰ ਸੰਸਾਰ ਤੋਂ ਅਸੰਗ ਕਰਨ ਵਾਲੀ ਹੈ। ਅਪਾਰੀ ਹੁੰਦੀ ਬੇਅੰਤ ਹੈ, ਸ੍ਰੇਸ਼ਟ ਹੈ, ਅਪਾਰ ਬੇਅੰਤ ਰੂਪ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੀ ਹੈ, ਆਪ ਪਰਮਾਤਮਾ ਦੀ ਅਲੀ ਤੋਂ ਭਾਵ ਸਖੀ ਹੈ। ਸਹਿਜਾਰੀ ਹੁੰਦੀ ਹੈ ਸ਼ਾਂਤੀ ਆਦਿਕ ਸ਼ੁਭ ਗੁਣਾਂ ਦਾ ਅਲੀ ਤੋਂ ਭਾਵ ਘਰ ਹੈ। ਮਹਾਰਾਜ ਕਥਨ ਕਰਦੇ ਨੇ ਕਿ ਸਤਸੰਗਤ ਦੁਆਰਾ ਇਹ ਅੰਮ੍ਰਿਤ ਰੂਪ ਕਥਾ ਅਸੀਂ ਪੀਕੀ ਤੋਂ ਭਾਵ ਪੀਤੀ ਹੈ। ਇਹ ਕਥਾ ਇਹੋ ਜਿਹੀ ਕਿ ਪੀਕੀ ਪਤੀ ਦੀ ਜਿਹੜੀ ਕਥਾ ਪ੍ਰਾਪਤੀ ਕਰਾਉਣ ਵਾਲੀ ਹੈ। ਇਹ ਕਥਾ ਮਹਾਂਪੁਰਖਾਂ ਨੇ ਬੇਨਤੀ ਕੀਤੀ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ, ਗੰਗਾ ਨਗਰ ਕੁਟੀਆ ਸੀ ਜਿੱਥੇ ਜਾ ਕੇ ਠਹਿਰਦੇ ਸੀ ਇਕਾਂਤ ਵਿੱਚ ਮਹਾਂਪੁਰਖ। ਕਹਿੰਦੇ ਮਹਾਰਾਜ ਜੀ 10ਵੇਂ ਪਾਤਸ਼ਾਹ ਦਰਸ਼ਨ ਕਰਾ ਦਿਓ ਕਿਰਪਾ ਕਰਕੇ। ਸੰਤ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ, ਜਰਨੈਲ ਸਿੰਘ ਟਕਸਾਲ ਦੇ ਸਿੰਘਾਂ ਤਾਂ ਕਥਾ ਕਰਦੇ ਹੀ ਦਰਸ਼ਨ ਹੁੰਦੇ ਨੇ, ਜੇ ਕਥਾ ਕਰੇਗਾ ਤਾਂ ਦਰਸ਼ਨ ਵੀ ਹੋ ਜਾਣਗੇ, ਆਪਾਂ ਨੂੰ ਹੁਕਮ ਨਹੀਂ ਐਂ ਸਿੱਧੀ ਵੀ ਭਗਤੀ ਕਰਕੇ ਦਰਸ਼ਨ ਕਰ ਲਈਏ, ਕਥਾ ਕਰੋ ਭਾਈ। 10ਵੇਂ ਪਾਤਸ਼ਾਹ ਨੂੰ ਕਥਾ ਪ੍ਰਚਾਰ ਬਹੁਤ ਚੰਗਾ ਲੱਗਦਾ, ਜਦੋਂ ਕਥਾ ਕਰਦੇ ਹੋਈਏ ਤਾਂ 10ਵੇਂ ਪਾਤਸ਼ਾਹ ਆਪ ਹਾਜ਼ਰ ਹੁੰਦੇ ਨੇ, ਦਰਸ਼ਨ ਵੀ ਦੇ ਜਾਂਦੇ ਨੇ। ਸੋ ਇਸ ਕਰਕੇ ਜਿਵੇਂ ਬਾਬਾ ਸੁੰਦਰ ਸਿੰਘ ਜੀ ਖਾਲਸਾ ਪ੍ਰਚਾਰ ਕਰਦੇ, 10ਵੇਂ ਪਾਤਸ਼ਾਹ ਭਰੀ ਸੰਗਤ ਵਿੱਚ ਉਹਨਾਂ ਦੇ ਕੋਲ ਆ ਕੇ ਮੋਢੇ ਤੇ ਹੱਥ ਰੱਖ ਕੇ ਖੜ ਗਏ ਸੀ। ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਇੜਾ ਮੇਰਾ ਸਾਜਣੜਾ। ਕਥਾ ਆਪ ਨਹੀਂ ਹੁੰਦੀ, ਮਹਾਰਾਜ ਹੀ ਕਰਾਉਂਦੇ ਨੇ, ਕੀਰਤਨ ਆਪ ਨਹੀਂ ਹੁੰਦਾ, ਗੁਰੂ ਸਾਹਿਬ ਆਪ ਹੀ ਕਰਾਉਂਦੇ ਨੇ। ਮਨੁੱਖ ਦੀ ਕੀ ਜ਼ਰੂਰਤ ਹੈ ਬਹਿ ਕੇ ਕਥਾ ਕਰ ਜਾਵੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਅੰਦਰਲੀ ਜੋਤ ਨੂੰ ਵਰਤ ਕੇ ਆਪ ਕਿਰਪਾ ਕਰਦੇ ਨੇ। ਆਸਾ ਮਹੱਲਾ ਪੰਜਵਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ ਰਹਾਓ। ਮਹਾਰਾਜ ਕਥਨ ਕਰਦੇ ਹਰੀ ਕਥਾ ਸਾਡੀ ਬੜੀ ਪਿਆਰੀ ਹੈ, ਨਾਮ ਗਿਆਨ ਰੂਪ ਅੰਮ੍ਰਿਤ ਦੇ ਧਾਰਨ ਵਾਲੀ ਹੈ। ਨਾਮ ਰੂਪ ਅੰਮ੍ਰਿਤ ਦਾ ਧਾਰੀ ਭਾਵ ਪ੍ਰਵਾਹ ਹੈ। ਗੁਰਾਂ ਦੀ ਕਿਰਪਾ ਨਾਲ ਇੱਕ ਨਿਮਖ ਜਿੰਨਾ ਵੀ ਸਮਾਂ ਅਸੀਂ ਮਨ ਤੋਂ ਨਹੀਂ ਟਾਰੀ ਤੋਂ ਭਾਵ ਭੁਲਾਈ। ਸਾਡੇ ਗੁਰੂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਮਨ ਤੋਂ ਇਹ ਕਥਾ ਨਿਮਖ ਮਾਤਰ ਵੀ ਨਹੀਂ ਟਾਲੀ। ਗੁਰ ਤੋਂ ਭਾਵ ਵੱਡੇ ਜੋ ਸੰਕਾਦਕ ਆਦਿਕ ਹਨ ਉਹਨਾਂ ਨੇ ਵੀ ਮਨ ਵਿੱਚੋਂ ਇਹ ਕਥਾ ਨਹੀਂ ਭੁਲਾਈ। ਵਿਸ਼ਰਾਮ ਦੇ ਕੇ ਫਰਮਾਉਂਦੇ, ਕਥਾ ਜਿੱਥੇ ਵੀ ਹੁੰਦੀ, ਜਿਵੇਂ ਕਾਗ ਭਸੁੰਡ ਨੂੰ ਪੁੱਛਿਆ ਸੀ ਮਹਾਰਾਜ ਨੇ ਕਿ ਤੇਰੀ ਉਮਰ ਇੰਨੀ ਲੰਬੀ ਹੈ, ਕਹਿੰਦੇ ਹਾਂ ਮਹਾਰਾਜ ਜੀ ਮੇਰੇ ਹੁੰਦਿਆਂ ਕਈ ਪਰਲੋਆਂ ਆ ਚੁੱਕੀਆਂ, ਕਦੇ ਅੱਗ ਦੀ ਕਦੇ ਪਾਣੀ ਦੀ। ਭਾਈ ਮਰਦਾਨਾ ਕਹਿੰਦੇ ਫਿਰ ਤੁਸੀਂ ਬਚਦੇ ਕਿਵੇਂ ਹੋ? ਕਹਿੰਦੇ ਜਦੋਂ ਅੱਗ ਦੀ ਪਰਲੋਂ ਆਉਂਦੀ ਮੈਂ ਅੱਗ ਰੂਪ ਹੋ ਜਾਂਦਾ, ਜੇ ਪਾਣੀ ਦੀ ਪਰਲੋਂ ਆਉਂਦੀ ਮੈਂ ਪਾਣੀ ਰੂਪ ਹੋ ਕੇ ਬਚ ਜਾਂਦਾ। ਮਹਾਰਾਜ ਕਹਿੰਦੇ ਇਹ ਫਿਰ ਹੋਇਆ ਕਿਵੇਂ ਸਾਰਾ ਇੱਡੀ? ਮਹਾਰਾਜ ਕਹਿੰਦੇ ਕਥਾ ਨਾਲ ਹੋਇਆ, ਜਿੱਥੇ ਕਥਾ ਹੁੰਦੀ ਮੈਂ ਉੱਥੇ ਹੁੰਦਾ, ਜਿਵੇਂ ਆਪਾਂ ਕਥਾ ਕਰਦੇ ਹਾਂ। ਸੋ ਇਹ ਨਹੀਂ ਦੇਖਣਾ ਚਾਹੀਦਾ ਕਿ ਕਥਾ ਵਿੱਚ ਆਪਾਂ ਪੰਜ ਚਾਰ ਬੈਠੇ, ਦਸ ਪੰਜਾਹ ਸੌ ਬੈਠੇ ਹਾਂ, ਇਹ ਅਲੱਗ ਸੰਗਤ ਆ, ਉਹ ਸੰਗਤ ਵੱਖਰੀ ਹੈ। ਜਿੱਥੇ ਵੀ ਕਥਾ ਹੁੰਦੀ ਆ ਉਹ ਸੰਗਤ ਸਾਰੀ ਦੀ ਸਾਰੀ ਹਾਜ਼ਰ ਹੋ ਜਾਂਦੀ ਹੈ। ਜੇ ਮਹਾਰਾਜ ਆਪ ਹਾਜ਼ਰ ਨੇ, ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਸੇ ਸਰੂਪ, ਜਿੰਨੇ ਵੀ ਸੱਚਖੰਡ ਵਾਲੇ ਜਿੰਨੇ ਵੀ ਇਹ ਕਥਾ ਨੂੰ ਪਸੰਦ ਕਰਦੇ ਨੇ, ਬਾਣੀ ਦੀ ਕਥਾ, ਜਿੰਨੇ ਦੇਵੀ ਦੇਵਤਾ ਨੇ, ਹਰ ਕੋਈ ਕਥਾ ਸੁਣ ਕੇ ਰਾਜ਼ੀ ਆ। ਕਿਉਂ? ਇਹਦੇ 'ਚ ਭਲਾ ਬੜਾ ਹੁੰਦਾ। ਇਸ ਕਰਕੇ ਉਹ ਸੰਗਤਾਂ ਵੱਖਰੀਆਂ ਸੁਣਦੀਆਂ। ਜਿਵੇਂ ਆਸਾ ਦੀ ਵਾਰ ਹੋਵੇ, ਰਾਗੀ ਸਿੰਘ ਕਹਿੰਦੇ ਕੋਈ ਸੰਗਤ ਨਹੀਂ ਆਈ। ਬਾਬਾ ਅਤਰ ਸਿੰਘ ਜੀ ਮਸਤੂਆਣਾ ਨੂੰ ਰਾਗੀ ਕਹਿੰਦੇ, ਬਾਬਾ ਜੀ ਸੰਗਤ ਤਾਂ ਕੋਈ ਆਉਂਦੀ ਨਹੀਂ ਸਵੇਰੇ, ਆਸਾ ਦੀ ਵਾਰ ਇਕੱਲੇ ਹੀ ਗਾਉਂਦੇ। ਕਹਿੰਦੇ ਭਾਈ ਚਲੋ ਕੋਈ ਨਹੀਂ, ਪਰ ਸ਼ਹੀਦ ਸਿੰਘ ਸੁਣਦੇ ਨੇ ਆ ਕੇ। ਕਹਿੰਦੇ ਮਹਾਰਾਜ ਜਾਂ ਤਾਂ ਦਿਖਾਓ ਫਿਰ। ਕਹਿੰਦੇ ਕੋਈ ਨਹੀਂ, ਜਦੋਂ ਮੈਂ ਤੁਹਾਡੇ ਸਾਹਮਣੇ ਬੈਠੂੰਗਾ ਸਵੇਰੇ ਆਸਾ ਦੀ ਵਾਰ 'ਚ, ਤੁਸੀਂ ਸ਼ਬਦ ਗਾਉਂਦੇ ਗਾਉਂਦੇ ਜਦੋਂ ਮੈਂ ਉਂਗਲ ਖੜੀ ਕਰੂੰ ਇੱਕਦਮ ਬੰਦ ਕਰ ਦਿਓ ਸ਼ਬਦ, ਫਿਰ ਦੇਖਿਓ। ਕਹਿੰਦੇ ਜਦੋਂ ਇੱਕਦਮ ਉਂਗਲ ਖੜੀ ਕੀਤੀ, ਉਹਨਾਂ ਨੇ ਸ਼ਬਦ ਬੰਦ ਕਰਤਾ ਇੱਕਦਮ, ਪਰ ਆਵਾਜ਼ ਆਉਂਦੀ ਰਹੀ ਜਿਵੇਂ ਕੋਈ ਨਾਲ ਸੰਗਤ ਬੋਲਦੀ ਹੁੰਦੀ ਹੈ। ਕਹਿੰਦੇ ਉਹ ਸੁਣ ਲਓ, ਗਾਉਂਦੇ ਨਾ ਨਾਲ? ਕਹਿੰਦੇ ਹਾਂਜੀ। ਸੋ ਇਸ ਕਰਕੇ ਹੈ ਕਿ ਆਪਾਂ ਮਨੁੱਖਾਂ ਨੂੰ ਇਹ ਕਥਾ ਦੀ ਕਦਰ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਸ਼ਹੀਦਾਂ ਨੂੰ ਨਹੀਂ ਕਦਰ। ਜਿਹੜੀਆਂ ਪਹਿਲੀਆਂ ਸਾਰੀਆਂ ਸੰਗਤਾਂ ਉਹਨਾਂ ਨੂੰ ਨਹੀਂ ਕਦਰ, ਗੁਰੂ ਸਾਹਿਬਾਂ ਨੂੰ ਨਹੀਂ ਕਦਰ, ਪੰਜ ਪਿਆਰਿਆਂ ਨੂੰ, ਚਾਰ ਸਾਹਿਬਜ਼ਾਦਿਆਂ ਨੂੰ ਨਹੀਂ ਕਦਰ ਇਹਦੀ। ਉਹ ਤਾਂ ਧੁਰ ਕੀ ਬਾਣੀ ਹੈ, ਗੁਰਤਾ ਗੱਦੀ ਦੀ ਪ੍ਰਾਪਤੀ ਹੈ। ਉਹ ਤਾਂ ਸਾਰੇ ਸੰਤ ਮਹਾਤਮਾ ਬ੍ਰਹਮ ਗਿਆਨੀ ਉੱਥੇ ਹੀ ਹਾਜ਼ਰ ਹੁੰਦੇ ਨੇ ਜਿੱਥੇ ਕਥਾ ਹੁੰਦੀ ਹੈ, ਕੀਰਤਨ ਹੁੰਦਾ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਦਰਸ਼ਨ ਪਰਸਨ ਕਰਨ ਨਾਲ ਸਰਸਨ ਹੁੰਦਾ, ਅਤੇ ਬਹੁਤਾ ਜ਼ਿਆਦਾ ਹਰਸਨ ਆਨੰਦ ਹੁੰਦਾ। ਦਰਸ਼ਨ ਕਰਨ ਨਾਲ ਸਰਸਨ ਅਤੇ ਪਰਸਨ ਕਰਨ ਨਾਲ ਹਰਸਨ ਹੁੰਦਾ। ਇਹ ਭਾਈ ਕਹਿੰਦੇ ਹਰੀ ਦੀ ਕਥਾ ਕਰਤਾਰ ਦੇ ਰੰਗ ਵਿੱਚ ਆਪ ਰੰਗੀ ਹੋਈ ਹੈ ਅਤੇ ਹੋਰਨਾਂ ਨੂੰ ਰੰਗਣ ਵਾਲੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਸਰਸਨ ਅਤੇ ਹਰਸਨ ਦੋਨੋਂ ਆਨੰਦ ਪਦ ਦੇ ਵਾਚਕ ਨੇ, ਇਹ ਸਰਸਨ ਅਤੇ ਹਰਸਨ ਨਾਲ ਆਨੰਦ ਆ ਜਾਂਦਾ। ਇਹ ਗੁਰੂ ਕੀ ਕਥਾ ਨਾਮ ਰੰਗ ਵਿੱਚ ਆਪ ਰੰਗੀ ਹੋਈ ਹੈ, ਜਿਹੜਾ ਸੁਣ ਲੈਂਦਾ ਉਹਨੂੰ ਨਾਮ ਰੰਗ ਵਿੱਚ ਰੰਗ ਦਿੰਦੀ ਹੈ। ਜੇ ਨਹੀਂ ਰੰਗੇ ਗਏ ਲੋਕ ਤਾਂ ਦੱਸੋ, ਸਾਰੀ ਦੁਨੀਆਂ ਰੰਗਦੀਆਂ ਨੇ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਔਰ ਹਾਰੀ ਰੇ। ਗਿਆਨ ਗਮਤਾ ਜੋ ਸਤਿਗੁਰੂ ਨੇ ਉਹਨਾਂ ਦੁਆਰੇ ਹਰ ਦਮ ਹਰ ਸਵਾਸ ਜੋ ਪੁਰਸ਼ ਖਿਨ ਖਿਨ ਦੇ ਸਮੇਂ 'ਚ ਹਰੀ ਦੇ ਕਥਾ ਨੂੰ ਰਮ ਹੁੰਦਾ ਕਹਿੰਦਾ ਉਚਾਰਨ ਕਰਦਾ, ਉਹਨੂੰ ਜਨਮ ਮਰਨ ਨਹੀਂ ਹੁੰਦਾ ਕਦੇ, ਉਹਨੂੰ ਜਮਦੂਤ ਆ ਕੇ ਨਹੀਂ ਫੜਦਾ। ਮਹਾਰਾਜ ਕਥਨ ਕਰਦੇ ਅਸੀਂ ਇਸ ਹਰੀ ਦੀ ਕਥਾ ਨੂੰ ਕੰਠ ਵਿੱਚ ਇਉਂ ਧਾਰਿਆ ਜਿਵੇਂ ਔਰ ਹੁੰਦਾ ਗਲ ਵਿੱਚ ਹਾਰ ਪ੍ਰਾਪਤ ਹਾਰ ਪਾ ਲਈਦਾ। ਆਸਾ ਮਹੱਲਾ ਪੰਜਵਾ, ਨੀਕੀ ਸਾਧ ਸੰਗਾਨੀ ਰਹਾਓ। ਇਹ ਕਥਾ ਪ੍ਰਾਪਤ ਕਿੱਥੋਂ ਹੁੰਦੀ ਮਹਾਰਾਜ ਜੀ? ਕਹਿੰਦੇ ਸਤਸੰਗਤ ਦੁਆਰਾ ਹੁੰਦੀ ਹੈ। ਇਸੇ ਕਰਕੇ ਸੰਤਾਂ ਦੀ ਸੰਗਤ ਕਰਨੀ ਚੰਗੀ ਹੁੰਦੀ। ਭਾਈ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ। ਜੋ ਸਤਸੰਗਤ ਪਹਿਰ ਵਿੱਚ ਵੀ ਗਾਵਤ ਗਾਉਣ ਵਾਲਾ ਹੋ ਕੇ ਗੋਬਿੰਦ ਦੇ ਗੁਣਾਂ ਨੂੰ ਆਖਦਾ ਹੈ, ਅਤੇ ਮੂਰਤ ਹੁੰਦਾ ਦੋ ਘੜੀਆਂ ਵਿੱਚ ਵੀ ਗਾਵਤ ਗਾਉਣ ਵਾਲਾ ਹੋ ਕੇ ਗੋਬਿੰਦ ਦੇ ਗੁਣਾਂ ਨੂੰ ਕਹਿੰਦਾ ਹੈ, ਪਲ ਪਲ ਵਿੱਚ ਹੀ ਗਾਵਤ ਗਾਉਣ ਵਾਲੇ ਬਣ ਕੇ ਗੋਬਿੰਦ ਦੇ ਗੁਣਾਂ ਦਾ ਉਚਾਰਨ ਕਰਦਾ ਹੈ। ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ। ਉਹ ਸੰਤ ਚੱਲਣ ਸਮੇਂ, ਬੈਠਣ ਵਕਤ, ਸੌਣ ਵੇਲੇ ਭਾਵ ਕੇ ਹਰ ਸਮੇਂ ਹਰੀ ਜਸ ਨੂੰ ਕਰਦੇ ਨੇ, ਅਤੇ ਉਹਨਾਂ ਸੰਤਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਖਟਾਨੀ ਹੁੰਦਾ, ਮਿਲ ਰਿਹਾ ਹੈ, ਖਟਾਨੀ ਮਿਲ ਗਿਆ। ਤਉ ਵਿਧ ਨੀਕੀ ਖਟਾਨੀ, ਖਟਾਨੀ ਭਾਵ ਮਿਲ ਗਿਆ। ਖਟਾਨੀ ਅੱਖਰ ਬਾਣੀ 'ਚ ਕਈ ਜਗ੍ਹਾ ਆਇਆ। ਮਨ ਵਿੱਚ ਹਰੀ ਦਾ ਜਸ ਕਰਦੇ ਨੇ ਅਤੇ ਤਨ ਵਿੱਚ ਚਰਨਾਂ ਦੀ ਪ੍ਰੀਤੀ ਸਮਾਈ ਰਹਿੰਦੀ ਹੈ। ਹਾਂ ਹਾਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ। ਸਤਿਗੁਰੂ ਦੇਵ ਜੀ ਕਥਨ ਕਰਦੇ, ਹਾਂ ਹਾਰੋ ਮੈਂ ਤਾਂ ਹੌਲਾ ਜਿਹਾ ਮਹਾਰਾਜ ਤੁੱਛ ਜਿਹਾ ਜੀਵ ਹਾਂ ਜੀ। ਇਹ ਪਰਮੇਸ਼ਰ ਤੂੰ ਗੌਰਵ ਹੁੰਦਾ ਭਾਰੀ ਹੈ, ਇਸ ਲਈ ਮੈਂ ਇੱਕ ਤੇਰੀ ਸ਼ਰਨ ਪ੍ਰਾਪਤ ਕਰਨੀ ਪਛਾਣੀ ਹੈ ਜੀ। ਰਾਗ ਵਿਆਸਾ ਮਹੱਲਾ ਪੰਜਵਾਂ ਘਰ ਬਾਰਵਾਂ। ਆਸਾ ਰਾਗ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਸ਼ਬਦ ਬਾਰਵੇਂ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। 405 ਅੰਗ 'ਤੇ ਮਹਾਰਾਜ ਫਰਮਾਉਂਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਡਾ ਬੀਜ ਮੰਤਰ ਹੈ। ਤਿਆਗ ਸਗਲ ਸਿਆਨ ਪਾ ਭਜ ਪਾਰ ਬ੍ਰਹਮ ਨਿਰੰਕਾਰ। ਕਹਿੰਦੇ ਭਾਈ ਸੰਗਤੋਂ ਸਾਰੀਆਂ ਸਿਆਣਪਾਂ ਛੱਡ ਦਿਓ, ਛੱਡ ਕੇ ਤੇ ਇੱਕ ਨਿਰੰਕਾਰ ਪਾਰਬ੍ਰਹਮ ਦਾ ਭਜਨ ਕਰੀ ਜਾਓ। ਬਹੁਤੀਆਂ ਗੱਲਾਂ 'ਚ ਨਹੀਂ ਕੁਛ ਪਿਆ ਹੈ, ਬੰਦਗੀ ਵਿੱਚ ਸਭ ਕੁਛ ਮਿਲ ਜਾਣਾ। ਏਕ ਸਾਚੇ ਨਾਮ ਬਾਝੋਂ ਸਗਲ ਦੀ ਸਹਿ ਛਾਰ। ਇੱਕ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰਾ ਸਵਾਹ ਹੀ ਹੈ, ਜਿੰਨੇ ਪਦਾਰਥ ਹੈ ਸਾਰੇ ਸਵਾਹ ਰੂਪ ਹੀ ਦਿਖਦੇ ਹੈ। ਸੋ ਪ੍ਰਭ ਜਾਣੀਐ ਸਦ ਸੰਗ, ਗੁਰਪ੍ਰਸਾਦੀ ਬੂਝੀਐ ਏਕ ਹਰ ਕੈ ਰੰਗ ਰਹਾਉ। ਉਸ ਵਾਹਿਗੁਰੂ ਪਰਮਾਤਮਾ ਨੂੰ ਸਦਾ ਇੱਕ ਤਾਂ ਅੰਗ ਸੰਗ ਜਾਣੋ, ਅੰਗ ਸੰਗ ਜਾਣ ਕੇ ਸਿਮਰਨ ਕਰਿਆ ਕਰੋ। ਇੱਕ ਹਰੀ ਦੇ ਰੰਗ ਜੋ ਪ੍ਰੇਮ ਹੈ, ਜਾਂ ਕਹਿ ਲਓ ਵੀ ਜਿਹੜਾ ਆਨੰਦ ਨੂੰ ਗੁਰਾਂ ਦੀ ਕਿਰਪਾ ਨਾਲ ਸਮਝਣਾ ਕਰੋ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸਰਨ ਸਮਰੱਥ ਏਕ ਕੇਰੀ ਦੂਜਾ ਨਾਹੀ ਠਾਉ। ਇੱਕ ਸਮਰੱਥ ਵਾਹਿਗੁਰੂ ਦੀ ਸ਼ਰਨ ਲਓ, ਉਹ ਤੋਂ ਬਿਨਾਂ ਦੂਜਾ ਹੋਰ ਕੋਈ ਸੁੱਖਾਂ ਦੀ ਥਾਂ ਨਹੀਂ ਹੈ। ਮਹਾਂ ਪਾਉਜਲ ਲੰਘੀ ਹੈ ਸਦਾ ਹਰ ਗੁਣ ਗਾਓ। ਹਰ ਸਮੇਂ ਵਾਹਿਗੁਰੂ ਦੇ ਗੁਣ ਗਾ ਕੇ ਵੱਡੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓ। ਜਨਮ ਮਰਨ ਨਿਵਾਰੀ ਹੈ ਦੁੱਖ ਨਾ ਜੰਮਪੁਰ ਹੋਏ। ਨਾਮ ਦੇ ਪ੍ਰਤਾਪ ਕਰਕੇ ਜਨਮ ਮਰਨ ਨਿਵਿਰਤ ਹੋ ਜਾਂਦਾ, ਜੰਮਪੁਰੀ ਦਾ ਦੁੱਖ ਨਹੀਂ ਰਹਿੰਦਾ। ਨਾਮ ਨੂੰ ਐਵੇਂ ਛੋਟਾ ਜਿਹਾ ਨਹੀਂ ਸਮਝਣਾ, ਜਾਂ ਬਾਣੀ ਨੂੰ। ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ। ਪਰ ਇਹ ਨਾਮ ਧਨ ਸਾਰਿਆਂ ਨੂੰ ਹੀ ਮਿਲਦਾ, ਇਹ ਨਾਮ ਰੂਪ ਨਿਧਾਨ ਜਿਹੜਾ ਖਜ਼ਾਨਾ ਉਹੀ ਇਨਸਾਨ ਪ੍ਰਾਪਤ ਕਰਦਾ ਜਿਸ ਉੱਤੇ ਵਾਹਿਗੁਰੂ ਦੀ ਪੂਰਨ ਕਿਰਪਾ ਹੁੰਦੀ ਹੈ। ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ। ਮਨ ਕਰਕੇ ਇੱਕ ਦੀ ਟੇਕ ਹੈ, ਤਨ ਕਰਕੇ ਇੱਕ ਦਾ ਆਸਰਾ ਅਤੇ ਇੱਕ ਦਾ ਹੀ ਮਨ ਵਿੱਚ ਜੋਰ ਹੈ, ਗਿਆਨ ਹੈ। ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨੇ ਅਵਰਨਾ ਹੋਰ। ਮਹਾਰਾਜ ਕਥਨ ਕਰਦੇ, ਸਤਸੰਗਤ ਵਿੱਚ ਸੰਤਾਂ ਨਾਲ ਮਿਲ ਕੇ ਉਸ ਵਾਹਿਗੁਰੂ ਨੂੰ ਜਪਣਿਆ ਕਰੋ ਸਾਰੇ ਜਾਣੇ, ਕਿਉਂਕਿ ਹਰੀ ਤੋਂ ਬਿਨਾਂ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ। ਜ਼ੋਰ ਦਾ ਅਰਥ ਇੱਥੇ ਗਿਆਨ ਹੈ। ਸੋ ਆਖਣ ਜ਼ੋਰ ਹੁੰਦਾ, ਚੁੱਪੈ ਨਾ ਜ਼ੋਰ, ਕਹਿਣ ਵਿੱਚ ਜ਼ੋਰ ਨਹੀਂ, ਬੋਲਣ ਵਿੱਚ ਜ਼ੋਰ ਨਹੀਂ, ਉਹ ਤਾਕਤ ਹੈ। ਜ਼ੋਰ ਦਾ ਅਰਥ ਜੋੜ ਵੀ ਹੈ, ਜ਼ੋਰ ਦਾ ਅਰਥ ਗਿਆਨ ਵੀ। ਜਪਜੀ ਸਾਹਿਬ ਦੀ ਪਹਿਲੀ ਕਥਾ ਵਿੱਚ ਸਾਰੇ ਅਰਥ ਕੀਤੇ ਹੋਏ ਨੇ। ਆਸਾ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਆਸਾ ਰਾਗ ਫਰਮਾਉਂਦੇ ਨੇ, ਜੀਓ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ। ਇਹ ਜੀਵ ਨੂੰ ਮਨ ਤਨ ਤੇ ਪ੍ਰਾਣ ਪ੍ਰਭੂ ਦੇ ਦਿੱਤੇ ਹੋਏ ਨੇ ਤੇ ਸਾਰੇ ਹੀ ਰਸ ਭੋਗ ਖਾਣ ਲਈ ਵਾਹਿਗੁਰੂ ਨੇ ਦਿੱਤੇ ਹੋਏ ਨੇ। ਦੀਨ ਬੰਧਪ ਜੀਅਦਾਤਾ ਸਰਣ ਰੱਖਣ ਯੋਗ। ਉਹ ਦੀਨਾ ਬੰਧਪ ਗਰੀਬਾਂ ਦਾ ਸੰਬੰਧੀ ਰਿਸ਼ਤੇਦਾਰ ਹੈ, ਜੀਵਾਂ ਦਾ ਦਾਤਾ ਹੈ ਅਤੇ ਸ਼ਰਨ ਪਿਆਂ ਦੀ ਰੱਖਿਆ ਕਰਨ ਲਈ ਯੋਗ ਹੈ, ਸਮਰੱਥ ਹੈ ਵਾਹਿਗੁਰੂ। ਮੇਰੇ ਮਨ ਧਿਆਏ ਹਰ ਹਰ ਨਾਉ। ਇਹ ਮੇਰੇ ਮਨਾਂ ਤੂੰ ਵੀ ਵਾਹਿਗੁਰੂ ਵਾਹਿਗੁਰੂ ਧਿਆਇਆ ਕਰ, ਮਨਾਂ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਉਹ ਮਨਾਂ ਵਾਹਿਗੁਰੂ ਵਾਹਿਗੁਰੂ ਕਹਿ, ਤੂੰ ਹੋਰ ਹੀ ਕੁਛ ਕਰੀ ਜਾਂਦਾ। ਅਸੀਂ ਕਥਾ ਕਰਦੇ ਹਾਂ, ਕਥਾ ਸੁਣਦੇ ਹਾਂ, ਤੂੰ ਹੋਰ ਖਿਸਕ ਕੇ ਪੁੱਠੇ ਕੰਮ ਕਰੀ ਜਾਂਦਾ। ਹਲਤ ਪਲਤ ਸਹਾਏ ਸੰਗੇ ਏਕ ਸਿਉਂ ਲਿਵ ਲਾਓ ਰਹਾਓ। ਜੋ ਲੋਕ ਪ੍ਰਲੋਕ ਵਿੱਚ ਅੰਗ ਸੰਗ ਹੋ ਕੇ ਜੀਵ ਦੀ ਸਹਾਇਤਾ ਕਰਦਾ, ਉਸ ਇੱਕ ਵਾਹਿਗੁਰੂ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਲਗਾਉਣਾ ਕਰ, ਮਨਾਂ ਤੂੰ ਵੀ ਲਾਭ ਦਾ ਧਿਆਨ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਵੇਦ ਸ਼ਾਸਤਰ ਜਨ ਤੇ ਆਵ ਹੈ ਤਰਨ ਕਉ ਸੰਸਾਰ। ਜਿਹੜੇ ਗੁਰਮੁਖ ਜਨ ਨੇ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਵੇਦਾਂ ਸ਼ਾਸਤਰਾਂ ਦੁਆਰੇ ਪਰਮੇਸ਼ਰ ਨੂੰ ਧਿਆਉਂਦੇ ਨੇ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ। ਜਿੰਨੇ ਸੰਸਾਰ ਦੇ ਕਰਮ ਕਰਨੇ ਧਰਮ ਕਰਨੇ ਨੇ, ਆਮ ਜੇ ਕਰਮ ਧਰਮ ਰੂਪ ਜੋ ਅਨੇਕ ਤਰ੍ਹਾਂ ਦੀ ਕਿਰਿਆ ਹੈ, ਇਹਨਾਂ ਸਾਰਿਆਂ ਕਰਮਾਂ ਤੋਂ ਉੱਤੇ ਨਾਮ ਸਿਮਰਨ ਦਾ ਹੀ ਕਰਤੱਵ ਵਧੀਆ ਹੈ। ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤਿਗੁਰ ਦੇਵ। ਜਿਨ੍ਹਾਂ ਨੂੰ ਸਤਿਗੁਰ ਦੇਵ ਜੀ ਮਿਲਦੇ ਨੇ, ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਵਿਕਾਰ ਸਾਰੇ ਚਲੇ ਜਾਂਦੇ ਨੇ ਹੌਲੀ ਹੌਲੀ। ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ। ਸਤਿਗੁਰਾਂ ਕੋਲੋਂ ਤੂੰ ਇਉਂ ਕਰ, ਵਾਹਿਗੁਰੂ ਨਾਮ ਪ੍ਰਾਪਤ ਕਰ ਪੰਜਾਂ ਪਿਆਰਿਆਂ ਦੇ ਰਾਹੀਂ, ਫਿਰ ਪੱਕੇ ਨਿਸ਼ਚੇ ਨਾਲ ਹਰੀ ਦੀ ਭਗਤੀ ਕਰਨੀ ਹੈ। ਇਹ ਵਾਹਿਗੁਰੂ ਦੀ ਸਭ ਤੋਂ ਚੰਗੀ ਸੇਵਾ ਹੈ। ਚਰਨ ਸਰਨ ਦਿਆਲ ਤੇਰੀ ਤੂੰ ਨਿਮਾਣੇ ਮਾਣ। ਇਹ ਦਿਆਲੀ ਵਾਹਿਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ ਹਾਂ ਜੀ, ਤੂੰ ਹੀ ਮੈਂ ਨਿਮਾਣੇ ਦਾ ਮਾਣ ਹੈ, ਮੈਨੂੰ ਸਤਿਕਾਰ ਦੇਣ ਵਾਲਾ ਹੈ ਜੀ। ਜੀ ਪ੍ਰਾਣ ਆਧਾਰ ਤੇਰਾ ਨਾਨਕਾ ਪ੍ਰਭ ਤਾਣ। ਇਹ ਜਿਹੜਾ ਜੀਵ ਆਤਮਾ ਤੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ। ਮਹਾਰਾਜ ਕਥਨ ਕਰਦੇ ਵਾਹਿਗੁਰੂ ਮੈਂ ਨਾਨਕ ਨੂੰ ਤਾਂ ਤੂੰ ਹੀ ਤਾਣ ਹੈ, ਤੂੰ ਹੀ ਬਲ ਹੈ, ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ। ਆਸਾ ਮਹੱਲਾ ਪੰਜਵਾ, ਡੋਲ ਡੋਲ ਮਹਾ ਦੁੱਖ ਪਾਇਆ ਬਿਨਾਂ ਸਾਧੂ ਸੰਗ। ਸੰਤਾਂ ਦੇ ਸੰਗ ਤੋਂ ਬਿਨਾਂ ਹੋਰ ਕਰਮਾਂ ਧਰਮਾਂ ਵਿੱਚ ਡੋਲ ਡੋਲ ਕੇ ਭਟਕ ਭਟਕ ਕੇ ਬੜਾ ਹੀ ਭਾਰੀ ਦੁੱਖ ਪ੍ਰਾਪਤ ਕੀਤਾ ਹੈ। ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇੱਕ ਰੰਗ। ਹਰੀ ਗੋਬਿੰਦ ਵਿੱਚ ਕਹਿੰਦੇ ਰਸ ਕਰ, ਪ੍ਰੇਮ ਕਰਕੇ ਤੂੰ ਲਾਭ ਖੱਟਣਾ ਕਰ, ਤਾਂ ਤੂੰ ਪਾਰ ਬ੍ਰਹਮ ਦੇ ਨਾਲ ਮਿਲ ਕੇ ਇੱਕ ਜਿਹੜਾ ਰੰਗ ਆ ਨਾ, ਇੱਕ ਰੰਗੀ ਹੋ ਜਾਏਗਾ। ਹਰ ਕੋ ਨਾਮ ਜਪੀਐ ਨੀਤ, ਭਾਈ ਹਰ ਰੋਜ਼ ਜਪਿਆ ਕਰ, ਨਿਤਨੇਮ ਅਨੁਸਾਰ ਜਪਿਆ ਕਰ, ਘੰਟਾ ਦੋ ਦੋ ਘੰਟੇ ਸਿਮਨ ਕਰਿਆ ਕਰ। ਸਾਸ ਸਾਸ ਧਿਆਏ ਸੋ ਪ੍ਰਭ, ਤਿਆਗ ਅਵਰ ਪ੍ਰੀਤ ਰਹਾਓ। ਕਹਿੰਦੇ ਸਵਾਸ ਸਵਾਸ ਜਪ ਤਾਂ ਹੋਰ ਸਾਰੀਆਂ ਪ੍ਰੀਤੀਆਂ ਛੱਡ ਦੇ, ਉਹ ਵੈਸੇ ਹੀ ਹੈ, ਫਜ਼ੂਲ ਟਾਈਮ ਪਾਸ ਹੀ ਹੈ ਉਹ ਤਾਂ ਬਸ, ਉਹਦਾ ਫਾਇਦਾ ਕੋਈ ਨਹੀਂ ਹੋਣਾ। ਵਿਸ਼ਰਾਮ ਦੇ ਕੇ ਕਹਿੰਦੇ ਨੇ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ। ਉਹ ਵਾਹਿਗੁਰੂ ਸਭ ਕਾਰਨਾਂ ਦੇ ਕਰਨ ਨੂੰ ਸਮਰੱਥ ਆ ਤੇ ਆਪ ਹੀ ਸਾਰਿਆਂ ਜੀਵਾਂ ਦਾ ਦਾਤਾ ਹੈ। ਤਿਆਗ ਸਗਲ ਸਿਆਣ ਪਾਇਆ ਅੱਠ ਪਹਿਰ ਪ੍ਰਭ ਜਾਪ। ਸਾਰੀਆਂ ਸਿਆਣਪਾਂ ਛੱਡ ਦੇ ਭਾਈ, ਅੱਠੇ ਪਹਿਰ ਜਾਪ ਕਰ। ਜਿਹੜੀਆਂ ਸਿਆਣਪਾਂ ਇਹ ਫਿਰ ਕਿਸੇ ਕੰਮ ਨਹੀਂ ਆਉਣੀਆਂ ਆਪਣੀਆਂ, ਜਿਹੜੀਆਂ ਜਾਪ ਦੇ ਵਿੱਚੋਂ ਸਿਆਣਪ ਨਿਕਲਣੀ ਆ ਉਹ ਕੰਮ ਆਉਣੀ ਆ, ਉਹ ਵਿਵੇਕ ਬੁੱਧੀ ਹੁੰਦੀ ਆ। ਮੀਤ ਸਖਾ ਸਹਾਏ ਸੰਗੀ ਊਚ ਅਗਮ ਅਪਾਰ। ਉਹ ਸਾਰਿਆਂ ਨਾਲ ਉੱਚਾ ਅਗਮ ਅਪਾਰ ਪਰਮਾਤਮਾ ਮਿੱਤਰ ਇਸ ਲੋਕ ਦਾ, ਸਖਾ ਪਰਲੋਕ ਦਾ ਅਤੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਆਪਣੀ। ਚਰਨ ਕਮਲ ਵਸਾਏ ਹਿਰਦੈ ਜੀ ਕੋ ਆਧਾਰ। ਇਹ ਮਾਨੋ ਵਾਹਿਗੁਰੂ ਦੇ ਕਮਲ ਵਰਗੇ ਕੋਮਲ ਤੇ ਮਾਇਆ ਤੇ ਪਦਾਰਥਾਂ ਰੂਪ ਜਲ ਤੋਂ ਨਿਰਲੇਪ ਰਹਿਣ ਵਾਲੇ ਜਿਹੜੇ ਚਰਨ ਨੇ ਉਹ ਆਪਣੇ ਹਿਰਦੇ ਵਿੱਚ ਵਸਾ ਲੈ, ਕਿਉਂਕਿ ਉਹੀ ਦਿਲ ਦਾ ਆਸਰਾ ਰੂਪ ਹੈ। ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ। ਇਹ ਵਾਹਿਗੁਰੂ ਪਾਰ ਬ੍ਰਹਮ ਇਹ ਕਿਰਪਾ ਕਰੋ ਜੋ ਗੁਣ ਹੈ ਵਿਚਾਰ ਕੇ ਲਾਭਦਾਇਕ ਤੇਰਾ ਜਸ ਗਾਇਨ ਕਰੀਏ। ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ। ਸਾਰੇ ਸੁਖ ਅਤੇ ਵੱਡੀ ਵਡਿਆਈ ਇਹੀ ਮੈਨੂੰ ਦਿਓ ਜੋ ਆਪ ਦੇ ਨਾਮ ਨੂੰ ਜਪ ਕੇ ਜਿਉਂਦਾ ਰਹਾਂ। ਆਸਾ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਫਰਮਾਉਂਦੇ ਆਸਾ ਰਾਗ ਚ, ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ। ਭਾਈ ਠਾਕੁਰ ਦੀ ਪ੍ਰਾਪਤੀ ਦਾ ਆਪ ਉਦਮ ਕਰੋ ਤੇ ਹੋਰਨਾਂ ਕੋਲੋਂ ਕਰਾਓ ਅਤੇ ਸਾਧੂਆਂ ਦੇ ਸੰਗ ਨੂੰ ਜਾ ਕੇ ਦੇਖਣਾ ਕਰੋ, ਦਰਸ਼ਨ ਕਰੋ, ਸਤਸੰਗਤ ਦੇ ਦਰਸ਼ਨ ਕਰੋ। ਆਪ ਵੀ ਨਾਮ ਜਪੋ, ਦੂਜਿਆਂ ਨੂੰ ਜਪਾਓ। ਆਪ ਵੀ ਦਰਸ਼ਨ ਕਰੋ, ਦੂਜਿਆਂ ਨੂੰ ਦਰਸ਼ਨਾਂ ਦਾ ਫਲ ਦੱਸੋ, ਇਹ ਹੁੰਦਾ ਇਹ ਹੁੰਦਾ, ਤਾਂ ਕਿ ਉਹਨੂੰ ਸੋਝੀ ਪੈ ਜਾਏ। ਹਰ ਹਰ ਨਾਮ ਚਰਾਵਹੋ ਰੰਗਨ ਆਪੇ ਹੀ ਪ੍ਰਭ ਰੰਗ। ਸਤਸੰਗ ਰੂਪੀ ਮੱਟੀ ਵਿੱਚ ਗੁਰੂ ਰੂਪ ਲਲਾਰੀ ਦੁਆਰਾ ਮਨ ਰੂਪੀ ਵਸਤਰ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਰੂਪੀ ਕਹਿੰਦੇ ਰੰਗ ਚੜਾਓ, ਤਾਂ ਆਪ ਹੀ ਪਰਮੇਸ਼ਰ ਦਾ ਰੰਗ ਚੜ ਜਾਏਗਾ। ਮਨ ਮਹਿ ਰਾਮ ਨਾਮਾ ਜਾਪ, ਤੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਜਪਣਾ ਕਰੋ ਤੇ ਓਮ ਬੇਨਤੀ ਕਰੋ। ਕਰ ਕਿਰਪਾ ਵਸੋ ਮੇਰਾ ਹਿਰਦਾ ਹੋਏ ਸਹਾਈ ਆਪ ਰਹਾਓ। ਇਹ ਵਾਹਿਗੁਰੂ ਜੀ ਕਿਰਪਾ ਕਰੇ ਮੇਰੇ ਹਿਰਦੇ ਚ ਵਸ ਜਾਓ, ਆਪ ਸਹਾਇਤਾ ਕਰਨ ਵਾਲੇ ਹੋਵੋ, ਮੇਰੇ ਹਿਰਦੇ ਚ ਵਸਣ ਦੀ ਸਹਾਇਤਾ ਵੀ ਤੁਸੀਂ ਕਰੋ। ਕਿ ਮੈਂ ਆਪਣੇ ਆਪ ਤੁਹਾਨੂੰ ਹਿਰਦੇ ਚ ਨਹੀਂ ਵਸਾ ਸਕਦਾ, ਇਹ ਜਿਹੜੇ ਵਿਸ਼ੇ ਵਿਕਾਰ ਨੇ ਮੈਨੂੰ ਤੰਗ ਬੜਾ ਕਰਦੇ ਨੇ, ਅੰਦਰ ਨਹੀਂ ਆਉਣ ਦਿੰਦੇ ਤੁਹਾਡੇ ਨਾਮ ਨੂੰ, ਹਿਰਦੇ ਚ ਵਸਣ ਨਹੀਂ ਦਿੰਦੇ ਹੈ। ਵਿਸ਼ਰਾਮ ਦੇ ਕੇ ਕਹਿੰਦੇ ਨੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪੇਖਣ ਕਾ ਚਾਓ। ਇਹ ਪ੍ਰੀਤਮ ਵਾਹਿਗੁਰੂ ਆਪਦਾ ਨਾਮ ਸੁਣ ਸੁਣ ਕੇ ਆਪਦੇ ਦੇਖਣ ਦਾ ਜਿਹੜਾ ਚਾਓ ਉਤਸ਼ਾਹ ਹੋ ਰਿਹਾ ਮੇਰੇ ਮਨ ਦੇ ਵਿੱਚ ਜੀ। 406 ਅੰਗ ਤੇ ਫਰਮਾਉਂਦੇ ਹਨ ਦਇਆ ਕਰੋ ਕਿਰਮ ਆਪਣੇ ਕਹੋ ਇਹ ਮਨੋਰਥ ਸੁਭਾਓ। ਆਪਣੇ ਦਾਸ ਉੱਤੇ ਕਿਰਪਾ ਦ੍ਰਿਸ਼ਟੀ ਕਰੋ, ਮਹਾਰਾਜ ਮੇਰੇ ਮਨ ਦੇ ਸੰਕਲਪ ਇਹੀ ਸੁਭਾਉ ਮੇਰਾ ਲਾਭ ਹੈ ਕਿ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ। ਧਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੈ ਬਸ ਕਿਛ ਨਾਹੀ। ਇਹ ਵਾਹਿਗੁਰੂ ਇਹ ਧਨ ਧਨ ਤੇਰਾ ਦਿੱਤਾ, ਤੂੰ ਮੇਰਾ ਮਾਲਕ ਹੈ, ਸਾਡੇ ਬਸ ਹੈ ਕੁਛ ਨਹੀਂ, ਸਭ ਤੁਹਾਡੇ ਬਸ ਹੀ ਹੈ, ਤੁਸੀਂ ਕਿਰਪਾ ਕਰਨੀ ਹੈ ਜੀ। ਆਪਣੇ ਇਸ ਪ੍ਰਕਾਰ ਜਦੋਂ ਕਹਾਂਗੇ ਕਿ ਮਹਾਰਾਜ ਮੇਰੇ ਬਸ ਕੁਛ ਨਹੀਂ, ਬਸ ਇਹੀ ਚੀਜ਼ ਉਹਨੂੰ ਪਾਉਂਦੀ ਹੈ, ਹਉਮੈ ਮੈਂ ਛੱਡ ਦਿਓ, ਇਸ ਕਰਕੇ ਮਹਾਰਾਜ ਕਹਿੰਦੇ ਫਿਰ ਉਹ ਕਿਰਪਾ ਕਰ ਦਿੰਦੇ ਨੇ। ਜਿਉਂ ਜਿਉਂ ਰੱਖ ਹੈ ਤਿਉਂ ਤਿਉਂ ਰਹਿਣਾ ਤੇਰਾ ਦੀ ਆਖਾ ਹੈ। ਜਿਵੇਂ ਜਿਵੇਂ ਤੁਸੀਂ ਰੱਖਦੇ ਹੋ ਜੀ, ਉਵੇਂ ਉਹ ਅਸੀਂ ਰਹਿੰਦੇ ਹਾਂ ਜੀ। ਇਸੇ ਪ੍ਰਕਾਰ ਤੁਹਾਡਾ ਦਿੱਤਾ ਹੋਇਆ ਪਦਾਰਥ ਖਾਂਦੇ ਆ ਜੀ, ਤੁਸੀਂ ਸਾਡੇ ਮਾਤਾ ਪਿਤਾ ਹੋ ਜੀ। ਜਨਮ ਜਨਮ ਕੇ ਕਿਲ ਵਿਖ ਕੱਟ ਹੈ ਮੱਜਣ ਹਰ ਜਨ ਧੂਰ। ਇਹ ਹਰੀ ਪਰਮੇਸ਼ਰ ਤੇਰੇ ਸੇਵਕ ਜਨਾਂ ਦੇ ਚਰਨ ਧੂੜੀ ਦਾ ਜਿਹੜਾ ਮੱਜਣ ਹੁੰਦਾ ਨਾ ਇਸ਼ਨਾਨ, ਉਹ ਜਨਮਾਂ ਜਨਮਾਂ ਦੇ ਪਾਪਾਂ ਨੂੰ ਕੱਟ ਦਿੰਦਾ। ਭਾਏ ਭਗਤ ਪਰਮ ਪਉ ਨਾਸੈ ਹੈ ਹਰ ਨਾਨਕ ਸਦਾ ਹਜੂਰ। ਮਹਾਰਾਜ ਕਥਨ ਕਰਦੇ ਹੇ ਹਰੀ ਹੇ ਵਾਹਿਗੁਰੂ ਤੇਰੇ ਭਾਏ ਭਗਤ ਪ੍ਰੇਮਾ ਭਗਤੀ ਕਰਕੇ ਪੰਜ ਪ੍ਰਕਾਰ ਦਾ ਭਰਮ ਤੇ ਜਮਾਂ ਦਾ ਜਿਹੜਾ ਡਰ ਹੈ ਯਹਿ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨਰੱਖਿਆ ਅਰਗੁਪਤ ਭੈ ਅਕਸਮਾਤਰ ਭੈ ਸਾਤ ਇਹ ਸਾਰੇ ਡਰ ਦੂਰ ਹੋ ਜਾਂਦੇ ਅਤੇ ਸਦਾ ਹੀ ਆਪ ਦੀ ਹਜ਼ੂਰੀ ਵਿੱਚ ਵਸਦਾ ਹੈ ਜੀਵ ਆਪ ਕਿਰਪਾ ਕਰੋ ਸਾਡੇ ਉੱਤੇ ਮਿਹਰ ਕਰੋ ਅਸੀਂ ਸਦਾ ਹੀ ਆਪ ਦੀ ਹਜ਼ੂਰੀ 'ਚ ਵਸਦੇ ਰਹੀਏ ਹਮੇਸ਼ਾ ਹਾਜ਼ਰ ਨਾਜ਼ਰ ਜਾਣ ਕੇ ਆਪਦਾ ਸਿਮਰਨ ਕਰੀਏ ਅੰਦਰ ਬਾਹਰ ਤੇਰਾ ਸਿਮਰਨ ਕਰੀਏ ਹਿਰਦੇ ਵਿੱਚ ਤੈਨੂੰ ਦੇਖੀਏ ਬਾਹਰ ਦੇਖੀਏ ਅਤੇ ਹਮੇਸ਼ਾ ਤੇਰੇ ਚਰਨਾਂ ਵਿੱਚ ਸਾਡੀ ਬਿਰਤੀ ਜੁੜੀ ਰਹੇ ਵਾਹਿਗੁਰੂ 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 ਵਾਹਿਗੁਰੂ